दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है जड़ा सतगुरां दा सिख सेवक प्रिय वजीर खां है उसने तरह तरह दीआं गल्लां कह के बादशाह नूं समझाउण दा यतन कीता। वजीर खां कहिंदा है कि सतगुरु जी ते हिंदुआं ते तुरकां नूं इक्को जिहा मंनदे ने, ये जो भी कुछ इन्हें दस्या है ये गलत है, दरअसल जो मैनूं पता है मैं वह तुहानूं दसदा हां। वजीर खां ने आख्या कि सतगुरु जी एक समय रोहेले पिंड दे विच गए, उथों दे तुरकां ने आण के पुकार कीती कि नमाज पढ़न दे वास्ते कोई जगह नहीं है, कोई मसीत नहीं है, ते सतगुरां ने उस जगह दे उत्ते एक मसीत बनवा दित्ती। किरण ने उस गल दा विरोध कीता ते इसे चक्कर दे विच ओ मारिया गया। इस तरीके दी गल्लां कह कह के जिहड़ा वजीर खां है ओ बादशाह नूं उस गल तों मोड़न दा यतन कर रहा है। कल इथों तक कथा पहुंची सी, अज इथों अगे मैं प्रारंभ करदा। हिंदन पक्षी केरड़ पयो गुर को गार निकारत पयो। वजीर खां कहिंदा है कि हिंदुआं दा पक्ष पूरिया केरन ने ते गुरु जी नूं उसने बहुत ज्यादा आण के गालां कढ़ियां। सुत के पठ कर है ये सथाना करियो चढ़ावन अबदल खाना। ते कहिंदा है कि फिर केरड़ दे पुत्र रतन चंद ने इस जगह ते आण के अब्दुल खान सूबे नूं चढ़ा के भेजिया। जाय लर्यो ते बिना बिचारे हाते सुपट दस चतर हजारे। वजीर खां कहिंदा है कि बेकार दे विच ही जाके अब्दुल खान सूबा सतगुरां दे नाल लड़िया, जिस लड़ाई दे विच 14,000 फौज दा नाश हो गया। को मुहिम करे नो मराए हजरत के कछ काम ना आए। वजीर खां कहिंदा हे बादशाह सलामत दसो के केड़ा तुहाडा इन्हें काम सवारिया है, केड़ी मुहिम तुहाडे वलों इसने जीती है, इन्नी वड्डी फौज बेकार दे विच मरवा दित्ती जिहड़ी के तुहाडे किसे काम ना आई। एक मसीत के हेत बेदारन करियो उपद्रव लश्कर गारन। वजीर खां कहिंदा है कि सिर्फ एक मसीत नूं ढाउण दे वास्ते इन्ने सारा कुछ कीता, इन्ना वड्डा उपद्रव पैदा कीता ते इन्नी वड्डी फौज मारी गई। वजीर खां कहिंदा है कि सिर्फ उस मसीत नूं ढाउण दी गल सी, होर कोई गल नहीं। जे हजरत मर्जी महोए नहीं मसीत राखनी सोए। वजीर खां बहुत चतर है, उन्हें सिर्फ मसीत दी गल नूं अगे रखिया। कहिंदा है कि हे बादशाह सलामत जेकर तुहाडी यही मर्जी है ਕਿ ਮਸੀਤ ਨਹੀਂ ਹੋਣੀ ਚਾਹੀਦੀ ਤੇ ਕਹਿੰਦਾ ਮੋਕੋ ਹੁਕਮ ਕਰੋ ਅਬ ਦੇਹੁ ਮੈਂ ਇੱਕ ਜਾਏ ਕਰੋ ਤੇ ਸਥੇਹੁ। ਜੇਕਰ ਮਸੀਤ ਨੂੰ ਡਿੱਗਣ ਦੀ ਗੱਲ ਹੈ, ਮਸੀਤ ਨੂੰ ਢਾਉਣ ਦੀ ਗੱਲ ਹੈ ਤੇ ਕਹਿੰਦਾ ਇੰਨੀ ਵੱਡੀ ਫੌਜ ਨੂੰ ਕਿਉਂ ਭੇਜ ਦਿਓ, ਇਕੱਲਾ ਬਾਦਸ਼ਾਹ ਸਲਾਮਤ ਮੈਨੂੰ ਹੁਕਮ ਦਿਓ, ਮੈਂ ਹੁਣੇ ਹੀ ਜਾ ਕੇ ਉਸ ਸਤਿਗੁਰਾਂ ਦੇ ਵੱਲੋਂ ਬਣਾਈ ਹੋਈ ਮਸੀਤ ਨੂੰ ਢਾ ਦਿਆਂਗਾ, ਖੇ ਬਣਾ ਦਿਆਂਗਾ, ਇੰਨੀ ਵੱਡੀ ਫੌਜ ਨੂੰ ਘੱਲਣ ਦੀ ਤੇ ਲੋੜ ਹੀ ਕੋਈ ਨਹੀਂ। ਇਸ ਕੋ ਚਾਹੀਏ ਦਈ ਸਜ਼ਾਏ ਕਰੋ ਦੂਰ ਮੁਖ ਲਗੈ ਨਾ ਆਏ। ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਨੂੰ ਕਿ ਇਸ ਨੂੰ ਤੇ ਸਜ਼ਾ ਦੇਣੀ ਚਾਹੀਦੀ ਹੈ ਜਿਨੇ ਤੁਹਾਡੇ ਅੱਗੇ ਇਸ ਤਰ੍ਹਾਂ ਦੀ ਝੂਠੀ ਫਰਿਆਦ ਕੀਤੀ ਹੈ, ਇਸ ਕਰਕੇ ਇਹਨੂੰ ਦੂਰ ਕਰ ਦਿਓ ਆਪਣੇ ਮੂੰਹ ਤੋਂ ਔਰ ਇਹਨੂੰ ਸਜ਼ਾ ਦਿਓ ਤਾਂ ਕਿ ਅੱਗੇ ਤੋਂ ਐਸੀ ਗੱਲ ਹੀ ਨਾ ਕਰ। ਘਰ ਖੁਦਾ ਇਹ ਤਰਾਰ ਉਠਾਈ ਨਾਹਕ ਸੈਣ ਯਤੀ ਮਰਵਾਈ। ਵਜ਼ੀਰ ਖਾਂ ਕਹਿੰਦਾ ਹੈ ਕਿ ਇਸ ਦੇ ਪਿਓ ਅਬਦੁਲ ਖਾਨ ਨੇ ਖੁਦਾ ਦੇ ਘਰ ਦੇ ਵਾਸਤੇ ਏਡਾ ਵੱਡਾ ਝੇੜਾ ਪ੍ਰਗਟ ਕੀਤਾ, ਭਾਵ ਕੇ ਮਸੀਤ ਨੂੰ ਢਾਉਣ ਦਾ ਯਤਨ ਕੀਤਾ, ਬੇਕਾਰ ਦੇ ਵਿਚ ਇੰਨੀ ਜ਼ਿਆਦਾ ਸੈਣਾ ਮਰਵਾ ਦਿੱਤੀ। ਜਿਸ ਤਰੀਕੇ ਦੇ ਨਾਲ ਉਸ ਵੇਲੇ ਵਜ਼ੀਰ ਖਾਂ ਨੇ ਬਾਦਸ਼ਾਹ ਨੂੰ ਸਮਝਾਇਆ, ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਸਰਲ ਕਵਿਤਾ ਦੇ ਵਿਚ ਇਸ ਤਰ੍ਹਾਂ ਬਿਆਨ ਕੀਤਾ। ਗੁਰ ਘਰ ਦਾ ਸਿੱਖ ਵਜ਼ੀਰ ਖਾਂ ਸੀ ਕਹਿੰਦਾ ਸੁਣੋ ਮੈਥੋਂ ਦਿਲ ਲਾਏ ਸ਼ਾਹ ਮੈਂ ਸਾਰੀ ਕਹਾਣੀ ਇਹ ਸੁਣੀ ਹੈ ਸੀ ਮੌਕਾ ਬਣਿਆ ਨਾ ਗਿਆ ਖੁੰਜਾਏ ਸ਼ਾਹ ਕਰਦਾ ਰਿਹਾ ਸੁਣਾਉਣ ਸੁਣਾਉਣ ਹੀ ਮੈਂ ਫੁਰਸਤ ਮਿਲੀ ਨਾਹੀ ਕਦੇ ਆਏ ਸ਼ਾਹ ਵਿੱਚੋਂ ਗੱਲ ਤਾਂ ਅਸਲੀ ਹੋਰ ਹੈ ਜੀ ਵਲੀ ਖਾਂ ਰਿਹਾ ਉਲਟਾਏ ਸ਼ਾਹ ਗੁਰੂ ਹਰ ਗੋਬਿੰਦ ਹੈ ਜਿਸ ਤਰ੍ਹਾਂ ਦਾ ਤੂੰ ਜਾਣਦਾ ਆਪ ਸੁਭਾਏ ਸ਼ਾਹ ਮੁਸਲਮਾਨ ਹਿੰਦੂ ਉਹਨੂੰ ਇੱਕੋ ਜਿਹੇ ਕਿਸੇ ਨਾਲ ਨਾ ਵੈਰ ਰਖਾਏ ਸ਼ਾਹ ਸਾਲ ਪਿਛਲੇ ਸੈਰ ਸ਼ਿਕਾਰ ਕਰਦਾ ਇਧਰ ਆ ਗਿਆ ਫਿਰ ਫਿਰਾਏ ਸ਼ਾਹ ਉਤੋਂ ਮੌਸਮ ਆਏ ਬਰਸਾਤ ਗਿਆ ਪਾਣੀ ਚੜ ਗਏ ਬੇਬਹਾ ਸ਼ਾਹ ਉੱਚੀ ਜਗ੍ਹਾ ਰੋਹੇਲੇ ਦੇ ਪਾਸ ਹੈ ਸੀ ਆ ਗਿਆ ਪਸੰਦ ਉਹ ਥਾਏ ਸ਼ਾਹ ਕੁਝ ਦਿਨ ਉੱਥੇ ਡੇਰਾ ਰੱਖਿਆ ਜਾ ਮੋਮਨ ਆਏ ਕੁਝ ਮਿਲ ਮਿਲਾਏ ਸ਼ਾਹ ਉਹਨਾਂ ਅਰਜ਼ ਕੀਤੀ ਅਸੀਂ ਤੰਗ ਬਹੁਤੇ ਕਰੋ ਮਦਦ ਨਾਮ ਖੁਦਾਏ ਸ਼ਾਹ ਇਸ ਤਲਕੇ ਦੇ ਹਿੰਦੂ ਹੈਣ ਮਾਲਕ ਸਾਨੂੰ ਰੱਖ ਦੇ ਹੇਠ ਦਬਾਏ ਸ਼ਾਹ ਕਿਤੇ ਨਹੀਂ ਮਸੀਤ ਬਣਵਾਣ ਦਿੰਦੇ ਰਹੇ ਜ਼ੋਰ ਗੁਮਾਨ ਜਤਾਏ ਸ਼ਾਹ ਥਾਂ ਨਿਮਾਜ ਜੋਗਾ ਬਣਵਾਏ ਦੇਵੋ ਬਹੁਤ ਦੁਖੜੇ ਹੋਰ ਸੁਣਾਏ ਸ਼ਾਹ ਗੁਰੂ ਹਰ ਗੋਬਿੰਦ ਨੇ ਧਨ ਲਾ ਕੇ ਦਿੱਤੀ ਇੱਕ ਮਸੀਤ ਬਣਵਾਏ ਸ਼ਾਹ ਗੁੱਸਾ ਖਾਦਾ ਭਗਵਾਨ ਚੰਦ ਚੌਧਰੀ ਨੇ ਆਇਆ ਮਜ਼ਬੀ ਵੈਰ ਰਖਾਏ ਸ਼ਾਹ ਗਾਲਾਂ ਕੱਢੀਆਂ ਉਸਨੇ ਗੁਰੂ ਜੀ ਨੂੰ ਨਾਲੇ ਪੁੱਤ ਦੇ ਤਾਈਂ ਸਿਖਾਏ ਸ਼ਾਹ ਉਹਨੂੰ ਪਾਸ ਅਬਦੁੱਲੇ ਖਾਂ ਭੇਜ ਦਿੱਤਾ ਝੂਠ ਸੱਚ ਗਪੌੜੇ ਰਲਾਏ ਸ਼ਾਹ ਸੂਬੇ ਸੋਚ ਵਿਚਾਰ ਨਾ ਮੂਲ ਕੀਤੀ ਐਵੇਂ ਚੜਿਆ ਢੋਲ ਵਜਾਏ ਸ਼ਾਹ ਗੁਰੂ ਹਰ ਗੋਬਿੰਦ ਵੀ ਸੂਰਮਾਸੀ ਹੋਇਆ ਸਾਹਮਣੇ ਤੇਗ ਉਠਾਏ ਸ਼ਾਹ ਸੂਬਾ ਕੇਰੜ ਤੇ ਸਾਥੀ ਹੋਰ ਬਹੁਤ ਦਿੱਤੇ ਫੌਜ ਦੇ ਸਣੇ ਖਪਾਏ ਸ਼ਾਹ ਪੁੱਛੋ ਕਿਹੜੀ ਮੁਹਿੰਮ ਤੇ ਗਿਆ ਸੂਬਾ ਦਿੱਤੀ ਇਤਨੀ ਫੌਜ ਮਰਵਾਏ ਸ਼ਾਹ ਫੇਰ ਹੁਣ ਤੋੜੀ ਇਹਨਾਂ ਝੂਠਿਆਂ ਨੇ ਰੱਖੀ ਸਾਰੀ ਇਹ ਗੱਲ ਛੁਪਾਏ ਸ਼ਾਹ ਸੱਚੇ ਹੋਵਦੇ ਤੇ ਉਵੇਂ ਵਿੱਚ ਦਿੱਲੀ ਦਿੰਦੇ ਆਪ ਨੂੰ ਖਬਰ ਪੁਜਾਏ ਸ਼ਾਹ ਉੱਠੀ ਸਾਰੀ ਏ ਗੱਲ ਮਸੀਤ ਤੋਂ ਸੀ, ਹੋਰ ਵਿੱਚ ਨਾ ਰੋਂਦ ਰਲਾਏ ਸ਼ਾਹ ਮੁਲਕ ਗਿਰੀ ਦਾ, ਗੁਰੂ ਜੇ ਹੋਏ ਭੁੱਖਾ ਲੈਂਦਾ ਦੇਸ ਸਾਰਾ ਦਬਾਏ ਸ਼ਾਹ। ਬਾਕੀ ਫੌਜ ਚੜਾਵਣੀ ਕਾਸ ਨੂੰ ਹੈ, ਮੈਨੂੰ ਮੁਖ ਤੋਂ ਹੁਕਮ ਫੁਰਮਾਏ ਸ਼ਾਹ। ਜਿਸ ਥਾਂ ਤੋਂ ਇਹ ਉਪਾਧੀ ਉੱਠੀ, ਦੇਵਾਂ ਜਾਏ ਮਸੀਦ ਗਿਰਾਏ ਸ਼ਾਹ। ਮੈਨੂੰ ਪੁੱਛੇ ਹਜੂਰ ਤਾਂ ਗੱਲ ਸੱਚੀ, ਇਹ ਲੋਕ ਰਹਿ ਵੈਰ ਵਧਾਏ ਸ਼ਾਹ। ਕੰਨ ਸਭ ਨੂੰ ਹੁਣ ਕਰਤਾਰ ਸਿੰਘਾ ਦੇਣੀ ਚਾਹੀਦੀ ਇਹਨੂੰ ਸਜਾ ਸ਼ਾਹ। ਬਹੁਤ ਲੰਮੀ ਹਕੀਕਤ ਦੇ ਨਾਲ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਆਖਿਆ ਕਿ ਗੱਲ ਤੇ ਸਿਰਫ ਮਸੀਦ ਦੀ ਸੀ ਜਿਹਦੇ ਤੋਂ ਸਾਰਾ ਇਹ ਵੈਰ ਵਧਾਇਆ ਗਿਆ, ਤੇ ਜੇ ਤੁਹਾਡਾ ਹੁਕਮ ਹੈ ਕਿ ਖੁਦਾ ਦਾ ਘਰ ਨਹੀਂ ਰਹਿਣਾ ਚਾਹੀਦਾ ਤੇ ਮੈਂ ਮਸੀਦ ਨੂੰ ਹੁਣੇ ਜਾ ਕੇ ਡੇਗ ਦੇਣਾ। ਵਜ਼ੀਰ ਖਾਨ ਨੇ ਆਖਿਆ ਕਿ ਜਿਨ੍ਹਾਂ ਨੇ ਇੰਨਾ ਵੱਡਾ ਫਸਾਦ ਖੜਾ ਕੀਤਾ ਇਹਨਾਂ ਨੂੰ ਤੇ ਸਗੋਂ ਸਜ਼ਾ ਦੇਣੀ ਚਾਹੀਦੀ। ਸੁਣਤ ਸ਼ਾਹ ਉਰ ਮੇ ਹਰ ਖਾਇਓ, ਗੁਰ ਖੁਦਾਏ ਕੋ ਧਾਮ ਬਣਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਵਜ਼ੀਰ ਖਾਨ ਦੀਆਂ ਗੱਲਾਂ ਨੂੰ ਸੁਣ ਕੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਹੈਰਾਨ ਵੀ ਹੋਇਆ, ਅੰਦਰੋਂ ਖੁਸ਼ ਵੀ ਹੋਇਆ ਕਿ ਗੁਰੂ ਖੁਦਾਏ ਕੋ ਧਾਮ ਬਣਾਇਓ, ਕਿ ਗੁਰੂ ਨੇ ਤੇ ਖੁਦਾ ਦਾ ਘਰ ਬਣਾਇਆ ਹੈ, ਭਾਵ ਕਿ ਮਸੀਦ ਬਣਵਾਈ। ਸ੍ਰੀ ਨਾਨਕ ਤੇ ਆਦਿਕ ਸਾਰੇ, ਹਿੰਦ ਤੁਰਕ ਕੋ ਭੇਦ ਨਿਵਾਰੇ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਾਰੇ ਜਿਹੜੇ ਗੁਰੂ ਸਾਹਿਬ ਨੇ, ਉਹ ਹਿੰਦੂਆਂ ਤੇ ਤੁਰਕਾਂ ਦੇ ਫਰਕ ਨੂੰ ਦੂਰ ਕਰਦੇ ਆਏ ਨੇ। ਇਹਨਾਂ ਨੇ ਬਹੁਤ ਵੱਡਾ ਤੁਰਕਾਂ ਦੇ ਹਿੱਤ ਦਾ ਕੰਮ ਕੀਤਾ ਕਿ ਤੁਰਕਾਂ ਦੇ ਨਮਾਜ਼ ਪੜ੍ਹਨ ਦੇ ਵਾਸਤੇ ਮਸੀਦ ਬਣਵਾਈ। ਵਲੀ ਖਾਨ ਕੋ ਵਹਿਰ ਕਢਾਇਓ, ਮਨ ਸਭ ਛੀਨ ਲੀਨ ਗਹਿਵਾਇਓ। ਉਸੇ ਵੇਲੇ ਬਾਦਸ਼ਾਹ ਨੇ ਅਬਦੁਲ ਖਾਨ ਦੇ ਲੜਕੇ ਵਲੀ ਖਾਨ ਨੂੰ ਧੱਕੇ ਮਾਰ ਕੇ ਸਭਾ ਦੇ ਵਿੱਚੋਂ ਬਾਹਰ ਕਢਵਾ ਦਿੱਤਾ। ਉਹਦਾ ਰੁਤਬਾ ਜਿਹੜਾ ਪਹਿਲਾਂ ਸੀ ਉਸ ਨੂੰ ਖੋ ਲਿਆ ਗਿਆ ਔਰ ਉਸ ਨੂੰ ਕੈਦ ਕੀਤਾ ਗਿਆ। ਦਿਓ ਦੰਡ ਤਣ ਲਿਓ ਕਨੇਰਾ, ਬਿਸਮਤ ਲੋਕ ਹੇਰ ਤਿਸ ਬੇਰਾ। ਉਹਨੂੰ ਬਹੁਤ ਸਾਰਾ ਇਸ ਦੇ ਬਦਲੇ ਡੰਨ ਲਾਇਆ ਗਿਆ, ਜਿਹੜਾ ਡੰਨ ਸਖਤਾਈ ਦੇ ਨਾਲ ਉਹਦੇ ਤੋਂ ਉਗਰਾਇਆ ਗਿਆ। ਸਾਰੇ ਲੋਕ ਇਸ ਰੀਤੀ ਨੂੰ ਦੇਖ ਕੇ ਹੈਰਾਨ ਰਹਿ ਗਏ। ਨਿਸਬਤਾਏ ਕਰ ਸ਼ਾਹ ਸਿਧਾਰਾ, ਜਾਏ ਬਰਿਓ ਲਵਪੁਰੀ ਮਜਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਰਾਤ ਨੂੰ ਬਾਦਸ਼ਾਹ ਨੇ ਉੱਥੇ ਬਤੀਤ ਕੀਤਾ ਤੇ ਅਗਲੀ ਹੀ ਸਵੇਰ ਉਹ ਲਾਹੌਰ ਦੇ ਵਿੱਚ ਚਲਿਆ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ। ਭਲੇ ਮਰਦ ਦੀ ਸਿੱਖਿਆ ਭਲੀ ਹੁੰਦੀ, ਖਾਂ ਵਜ਼ੀਰ ਫਤੂਰ ਹਟਾਏ ਦਿੱਤਾ। ਫੌਜ ਚਾੜਨੀ ਬਾਦਸ਼ਾਹ ਬੰਦ ਕੀਤੀ, ਜਾਂ ਵਜ਼ੀਰ ਖਾਨ ਨੇ ਸਮਝਾਏ ਦਿੱਤਾ। ਵਲੀ ਖਾਨ ਨੂੰ ਚਿੜਕਿਆ ਬਾਦਸ਼ਾਹ ਨੇ, ਧੱਕੇ ਮਾਰ ਕੇ ਬਾਹਰ ਕਢਾਏ ਦਿੱਤਾ। ਗਿਆ ਵੱਲ ਲਾਹੌਰ ਕਰਤਾਰ ਸਿੰਘਾ, ਦਿਲੋਂ ਗੁਰਾਂ ਦਾ ਖਿਆਲ ਭੁਲਾਏ ਦਿੱਤਾ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਗੁਰਾਂ ਦਾ ਖਿਆਲ ਭੁਲਾ ਦਿੱਤਾ ਤੇ ਬਾਦਸ਼ਾਹ ਲਾਹੌਰ ਦੇ ਵੱਲ ਚਲਿਆ ਗਿਆ। ਗੁਰ ਕੇ ਗੁਣ ਮਨ ਆਨੇ ਸੋਏ, ਚੁਗਲੀ ਉਗਲਤ ਕਬਹੁਨਾ ਕੋਏ। ਇਸ ਗੱਲ ਨੂੰ ਦੇਖ ਕੇ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਗੁਣਾਂ ਨੂੰ ਹਰ ਇੱਕ ਆਦਮੀ ਨੇ ਆਪਣੇ ਮਨ ਦੇ ਵਿੱਚ ਪਰੋਇਆ ਤੇ ਭੁੱਲ ਕੇ ਵੀ ਮਾਨੋ ਕਿ ਕੋਈ ਚੁਗਲੀ ਕਰਨ ਦਾ ਯਤਨ ਨਹੀਂ ਕਰਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਸਤ ਗੁਰ ਕਰ ਵਿਆਹ ਕੋ, ਲੈ ਕਰ ਪੁੱਤਰਨ ਸੰਗ, ਹਿਤ ਅਖੇਰ ਕੇ ਤਿਆਰ ਹੈ ਗਮਨੇ ਚੜੇ ਤੁਰੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਮਲ ਦੇ ਵਿਆਹ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦਿਨ ਆਪਣੇ ਸਾਰਿਆਂ ਪੁੱਤਰਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਦੀ ਬਿਰਤੀ ਨੂੰ ਧਾਰਨ ਕਰਕੇ ਜੰਗਲ ਦੇ ਵੱਲ ਚਲੇ। ਅਲਪ ਸੈਣ ਲੈ ਸੰਗ ਸਿਧਾਰੇ, ਚਾਰੋਂ ਪੁੱਤਰ ਹੈਨ ਅਸਵਾਰੇ। ਥੋੜੀ ਸੈਨਾ ਨੂੰ ਨਾਲ ਲੈ ਕੇ ਚੱਲੇ ਨੇ ਤੇ ਚਾਰੇ ਪੁੱਤਰ ਸਤਿਗੁਰਾਂ ਦੇ ਘੋੜਿਆਂ ਦੇ ਉੱਤੇ ਅਸਵਾਰ ਨੇ। ਸ੍ਰੀ ਅਮਰਤ ਸਰ ਕੋ ਤਬ ਛੋਰ, ਗਮਨੇ ਪ੍ਰਭੂ ਗਿਰਨ ਕੀ ਓਰ। ਕਵੀ ਜੀ ਲਿਖਦੇ ਨੇ ਕਿ ਅੰਮ੍ਰਿਤਸਰ ਨਗਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਛੱਡਿਆ ਹੈ ਤੇ ਪਹਾੜਾਂ ਦਾ ਰੁਖ ਕਰਕੇ ਉਧਰ ਨੂੰ ਚੱਲ ਪਏ। ਮਨ ਪਾਵਤ ਸੋ ਕਰਤ ਅਖੇਰਾ, ਨਿਸਾ ਪਰੀ ਕਰ ਬਾਹਰ ਡੇਰਾ। ਮਨ ਪਾਉਂਦਾ ਸਾਰਾ ਦਿਨ ਸ਼ਿਕਾਰ ਕੀਤਾ ਤੇ ਜਦੋਂ ਰਾਤ ਪਈ ਤੇ ਬਾਹਰ ਹੀ ਡੇਰਾ ਲਾਇਆ। ਖਾਣ ਪਾਣ ਕਰਕੇ ਸੋ ਪਤਾਏ, ਪੁੱਤਰਨ ਜੁੱਤ ਜੇ ਨਰ ਸਮਦਾਏ। ਸਤਿਗੁਰਾਂ ਦੇ ਪੁੱਤਰਾਂ ਦੇ ਸਮੇਤ ਜਿੰਨੇ ਵੀ ਸਨ ਸਾਰਿਆਂ ਨੇ ਖਾ ਪੀ ਕੇ ਰਾਤ ਨੂੰ ਸੁਖ ਦੇ ਨਾਲ ਬਤੀਤ ਕੀਤਾ। ਭਈ ਪ੍ਰਭਾਤ ਜਾਗ ਕਰ ਥਿਰੇ, ਸੌਜ ਸ਼ਨਾਨ ਸਮੂਹਣ ਕਏ। ਪ੍ਰਭਾਤ ਹੋਣ ਦੇ ਨਾਲ, ਸਵੇਰ ਹੋਣ ਦੇ ਨਾਲ ਸਾਰੇ ਜਾਗੇ ਨੇ, ਇਸ਼ਨਾਨ ਪਾਣੀ ਸਾਰਿਆਂ ਨੇ ਕੀਤਾ। ਦੇਸ਼ ਮਨੋਹਰ ਪਰਬਤ ਕਾਛੇ, ਤਿਸੇ ਨਿਹਾਰਨ ਸਤਿਗੁਰ ਬਾਛੇ। ਕਵੀ ਜੀ ਲਿਖਦੇ ਨੇ ਕਿ ਜਿਹੜਾ ਇਲਾਕਾ ਪਰਬਤਾਂ ਦਾ ਬੜਾ ਮਨੋਹਰ ਹੈ, ਜਿਹਨੂੰ ਕਿ ਕਾਛਾ ਆਖਿਆ ਜਾਂਦਾ ਹੈ, ਪਰਬਤ ਦੇ ਕੋਲ ਦਾ ਦੇਸ਼ ਸੋਹਣਾ, ਉਸ ਨੂੰ ਕਾਛਾ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਤਿਸੇ ਨਿਹਾਰਨ ਸਤਿਗੁਰ ਬਾਛੇ, ਭਾਵ ਕਿ ਉਸ ਨੂੰ ਵੇਖਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਦਲੀਲ ਪੈਦਾ ਕੀਤੀ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਤੇ ਗਏ। ਵਿਦਾ ਕਰਕੇ ਸਾਕਸ ਬੰਦੀਆਂ ਨੂੰ, ਸਤਿਗੁਰੂ ਜੀ ਸੈਰ ਸ਼ਿਕਾਰ ਚੱਲੇ। ਚਾਰੇ ਸਾਹਿਬ ਜ਼ਾਦੇ ਹਮਰ ਕਾਬ ਹੋਏ, ਕੁਝ ਚੋਣਵੇ ਹੋਰ ਅਸਵਾਰ ਚੱਲੇ। ਅੰਮ੍ਰਿਤ ਸਰ ਤੋਂ ਵੱਲ ਪਹਾੜ ਦੇ ਜੀ, ਰੁਖ ਆਪਣਾ ਸਤਿਗੁਰੂ ਤਾਰ ਚੱਲੇ। ਵਿੱਚ ਜੰਗਲਾਂ ਸੈਰ ਸ਼ਿਕਾਰ ਕਰਦੇ, ਸਿਆਂ ਜੀਆਂ ਦਾ ਕਰਨ ਉਧਾਰ ਚੱਲੇ। ਹੱਥੀ ਗੁਰਾਂ ਦੀ ਜਿਹੜੇ ਸ਼ਿਕਾਰ ਹੋਏ, ਪਾ ਕੇ ਮੁਕਤ ਹੋ ਭਵ ਜਲੋਂ ਪਾਰ ਚੱਲੇ। ਪਾੜੇ ਹਰਨ ਤੇ ਸ਼ੇਰ ਕਰਤਾਰ ਸਿੰਘਾ, ਮਾਰ ਚੜ ਪਹਾੜ ਦੀ ਧਾਰ ਚੱਲੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਹੜੇ ਸ਼ਿਕਾਰ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਹੱਥਾਂ ਤੋਂ ਮਾਰੇ ਗਏ, ਉਹ ਭਾਵ ਕੇ ਮੁਕਤ ਹੋ ਗਏ ਤੇ ਸੰਸਾਰ ਸਾਗਰ ਤੋਂ ਪਾਰ ਚਲੇ ਗਏ। ਇਸ ਤਰ੍ਹਾਂ ਬਹੁਤ ਸਾਰਾ ਸਤਿਗੁਰਾਂ ਨੇ ਸ਼ਿਕਾਰ ਖੇਡਿਆ ਤੇ ਪਹਾੜ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਾ ਚਾਹੁੰਦੇ ਨੇ ਅਗਾਂਹ ਵੱਧ ਤੋਂ ਵੱਧ।
ਸੁਣਿਓ ਪ੍ਰਥਮ ਹੀ ਤਿਸ ਦਿਸ਼ ਮਾਹੀ, ਸ੍ਰੀ ਨਾਨਕ ਨੰਦਨ ਰਹਿ ਤਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਪਹਿਲਾਂ ਹੀ ਇਸ ਗੱਲ ਦੀ ਖਬਰ ਸੀ ਕਿ ਇਸ ਪਾਸੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਰਹਿੰਦਾ ਹੈ, ਭਾਵ ਕਿ ਸ੍ਰੀ ਚੰਦ ਜੀ।
ਸ੍ਰੀ ਚੰਦ ਜਿਨ ਬੈਸ ਬਿਲੰਦੰ, ਜੋਗ ਬ੍ਰਿਤੀ ਕੋ ਲੇਤ ਆਨੰਦੰ।
ਸਤਿਗੁਰਾਂ ਨੂੰ ਪਤਾ ਸੀ ਕਿ ਸ੍ਰੀ ਚੰਦ ਜੀ ਜਿਨ੍ਹਾਂ ਦੀ ਬਹੁਤ ਲੰਮੀ ਉਮਰਾਂ ਹੈ, ਜਿਹੜੇ ਕਿ ਯੋਗ ਦੀ ਬ੍ਰਿਤੀ ਨੂੰ ਧਾਰਨ ਕਰਕੇ ਯੋਗ ਦੀ ਸਾਧਨਾ ਆਨੰਦ ਦੇ ਨਾਲ ਕਰਦੇ ਨੇ, ਪਤਾ ਸੀ ਸਤਿਗੁਰੂ ਨੂੰ ਕਿ ਇਸ ਪਾਸੇ ਉਹ ਰਹਿੰਦੇ।
ਸ੍ਰੀ ਹਰ ਗੋਬਿੰਦ ਚਾਹੇ ਉਹ ਨਿਹਾਰ, ਗਮਨ ਤਿਸ ਹੀ ਦੇਸ਼ ਬਿਹਾਰ।
ਕਵੀ ਜੀ ਲਿਖਦੇ ਨੇ ਕੇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ੍ਰੀ ਚੰਦ ਨੂੰ ਦੇਖਣਾ ਚਾਹੁੰਦੇ ਸਨ ਤੇ ਉਸੇ ਹੀ ਦੇਸ਼ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ।
ਇਮ ਚਿਤ ਧਾਰਤ ਗਿਰਾ ਉਚਾਰੀ, ਤੂਰਨ ਤਿਆਰੀ ਕਰ ਅਸ ਵਾਰੀ।
ਇਸ ਤਰ੍ਹਾਂ ਦੀ ਸੋਚ ਕੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਤਿਆਰੀ ਕੀਤੀ ਜਾਵੇ, ਅਸਵਾਰੀਆਂ ਨੂੰ ਤਿਆਰ ਕੀਤਾ ਜਾਵੇ।
ਸੁਣਤ ਹੁਕਮ ਕੋ ਸਕਲ ਸੰਭਾਲੇ, ਜ਼ੀਨ ਤੁਰੰਗਣ ਤਤਸ਼ਨ ਡਾਲੇ।
ਸਾਰਿਆਂ ਨੇ ਸਤਿਗੁਰਾਂ ਦੇ ਹੁਕਮ ਨੂੰ ਸੁਣਿਆ, ਸਾਰਿਆਂ ਨੇ ਆਪਣਿਆਂ ਘੋੜਿਆਂ ਦੀ ਸਾਂਭ ਸੰਭਾਲ ਕੀਤੀ ਔਰ ਉਨ੍ਹਾਂ ਦੇ ਉੱਤੇ ਕਾਠੀਆਂ ਪਾਈਆਂ।
ਖਾਣ ਪਾਣ ਕਰ ਹਯਨ ਅਰੋਹੇ, ਸੈਣ ਸਹਿਤ ਸਤ ਚਾਰੋਂ ਸੋਹੇ। ਖਾ ਪੀ ਕੇ ਸਾਰਿਆਂ ਨੇ ਘੋੜਿਆਂ ਦੀ ਸਵਾਰੀ ਕੀਤੀ ਹੈ। ਸੈਨਾ ਦੇ ਸਮੇਤ ਸਤਿਗੁਰਾਂ ਦੇ ਚਾਰੇ ਸਹਿਬਜ਼ਾਦੇ ਵੀ ਨਾਲ ਨੇ।
ਪਰਬਤ ਕੀ ਕਾਛਰ ਕੋ ਗਏ ਕਿਤਕ ਅਖੇਰਨ ਖੇਲਤ ਪਏ।
ਹੁਣ ਕੱਛ ਦਾ ਜਿਹੜਾ ਭਾਵ ਹੈ ਉਹ ਨਦੀ ਤੋਂ ਵੀ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਮੁੰਦਰ ਦੇ ਕੋਲ ਦੀ ਜਿਹੜੀ ਜ਼ਮੀਨ ਹੁੰਦੀ ਹੈ ਉਹਨੂੰ ਵੀ ਕੱਛ ਆਖਿਆ ਜਾਂਦਾ ਹੈ, ਪਰ ਇੱਥੇ ਕਾਛੜ ਪਹਾੜ ਤੇ ਨਦੀ ਦੇ ਲਾਗਲੇ ਇਲਾਕੇ ਦੇ ਲਈ ਕਵੀ ਜੀ ਨੇ ਵਰਤਿਆ। ਕਿਤਕ ਅਖੇਰਨ ਖੇਲਤ ਪਏ, ਉੱਥੇ ਜਾ ਕੇ ਥੋੜਾ ਜਿਹਾ ਸਤਿਗੁਰਾਂ ਨੇ ਸ਼ਿਕਾਰ ਖੇਡਿਆ।
ਬਹੁਰ ਜਹਾਂ ਸ੍ਰੀ ਨਾਨਕ ਨੰਦ ਪਹੁੰਚੇ ਤੈਂ ਸ੍ਰੀ ਹਰ ਗੋਬਿੰਦ।
ਉਸ ਤੋਂ ਬਾਅਦ ਜਿੱਥੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਨੰਦ ਭਾਵ ਕੇ ਸ੍ਰੀ ਚੰਦ ਜੀ ਰਹਿੰਦੇ ਸਨ, ਉੱਥੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਮੇਤ ਪਹੁੰਚ ਗਏ।
ਉੱਤਰ ਤੁਰੰਗ ਤੇ ਲੇ ਸੁੱਤ ਚਾਰੀ ਸ੍ਰੀ ਚੰਦ ਦਰ ਸੇ ਤਪ ਧਾਰੀ।
ਘੋੜੇ ਤੋਂ ਸਤਿਗੁਰੂ ਜੀ ਥੱਲੇ ਉਤਰੇ ਨੇ, ਆਪਣੇ ਚਾਰੇ ਸਹਿਬਜ਼ਾਦਿਆਂ ਨੂੰ ਨਾ ਲਿਆ ਹੈ ਤੇ ਸ੍ਰੀ ਚੰਦ ਜੀ ਦਾ ਜਾ ਕੇ ਦਰਸ਼ਨ ਕੀਤਾ, ਜਿਹੜੇ ਸ੍ਰੀ ਚੰਦ ਜੀ ਮਾਨੋ ਤਪ ਦੇ ਧਾਰਨ ਕਰਨ ਵਾਲੇ ਨੇ।
ਚਰਨ ਕਮਲ ਪਰ ਬੰਧਨ ਕੀਨ ਪੁਣ ਕਰ ਜੋਰ ਸਮਖ ਅਸੀਨ।
ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਫਿਰ ਸਾਹਮਣੇ ਬੈਠ ਗਏ ਨੇ ਸ੍ਰੀ ਚੰਦ ਦੇ ਸਾਰੇ ਦੇ ਸਾਰੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸ੍ਰੀ ਚੰਦ ਦਾ ਮਿਲਾਪ ਹੋਇਆ ਸਤਿਗੁਰਾਂ ਦੇ ਨਾਲ।
ਇਸੇ ਤਰ੍ਹਾਂ ਹੀ ਬਾਰਠੀ ਜਾਏ ਪਹੁੰਚੇ ਉੱਥੇ ਡੇਰੇ ਦੇ ਤਾਈ ਅਟਕਾਣ ਗੁਰਜੀ। ਇਸੇ ਥਾਂ ਬਾਬਾ ਸ੍ਰੀ ਚੰਦ ਰਹਿੰਦਾ ਦਰਸ ਉਹਨਾਂ ਦਾ ਕਰਨਾ ਚਾਹੁਣ ਗੁਰਜੀ। ਕਰ ਸੋਚ ਇਸ਼ਨਾਨ ਤਿਆਰ ਹੋ ਕੇ ਸਾਹਿਬਜ਼ਾਦਿਆਂ ਦੇ ਸਣੇ ਜਾਣ ਗੁਰਜੀ। ਸ੍ਰੀ ਚੰਦ ਜੀ ਦਾ ਦੀਦਾਰ ਕੀਤਾ ਪੇਟਾ ਅਦਬ ਦੇ ਨਾਲ ਰਖਾਣ ਗੁਰਜੀ। ਪਰਮ ਬ੍ਰਿਧ ਬੇਟੇ ਆਦਿ ਗੁਰੂ ਜੀ ਦੇ ਜਾਣ ਆਦਰ ਮਾਣ ਵਧਾਣ ਗੁਰਜੀ। ਸਾਹਿਬਜ਼ਾਦਿਆਂ ਤਾਈ ਕਰਤਾਰ ਸਿੰਘਾ ਚਰਨ ਕਮਲਾਂ ਉੱਤੇ ਝੁਕਾਣ ਗੁਰਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਸੁਪੁੱਤਰ ਜਾਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜਾ ਮਾਣ ਕੀਤਾ, ਆਪ ਵੀ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਚਾਰੇ ਸਹਿਬਜ਼ਾਦਿਆਂ ਤੋਂ ਵੀ ਮੱਥਾ ਟਿਕਵਾਇਆ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ੍ਰੀ ਚੰਦ ਦੇ ਲਾਗੇ ਬਹਿ ਗਏ।
ਪਰਮ ਬ੍ਰਿਧ ਜੋਗੇਸ਼ਵਰ ਹੇਰਾ ਸ੍ਰੀ ਬਾਬੇ ਸੁਤ ਕਹਿ ਤਿਸ ਬੇਰਾ।
ਪਰਮ ਬਿਰਧ ਨੇ, ਜੋਗੇਸ਼ਵਰ ਨੇ, ਬਾਬਾ ਸ੍ਰੀ ਚੰਦ ਜੀ, ਬਾਬਾ ਸ੍ਰੀ ਚੰਦ ਨੇ ਉਸ ਵੇਲੇ ਸਤਿਗੁਰਾਂ ਨੂੰ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ ਕਉ ਪੁਰਖਾ ਕੇਤ ਕਹਿ ਨੰਦ ਤਬ ਬੋਲੇ ਸ੍ਰੀ ਹਰਗੋਬਿੰਦ।
ਸ੍ਰੀ ਚੰਦ ਨੇ ਸਵਾਲ ਕੀਤਾ, ਕਹਿੰਦੇ ਨੇ ਹੇ ਪੁਰਖਾ ਕਿੰਨੇ ਤੇਰੇ ਪੁੱਤਰ ਨੇ? ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਜਵਾਬ ਦਿੱਤਾ।
ਕਹਿੰਦੇ ਨੇ ਪੰਜ ਹੋਤੇ ਇੱਕ ਭਾਪ ਪਰ ਲੋਕਾ ਚਤਰ ਆਪ ਕੇ ਦਰਸ ਬਿਲੋਕਾ।
ਅੱਗੋਂ ਸਤਿਗੁਰਾਂ ਨੇ ਆਖਿਆ ਕਿ ਹੈ ਤੇ ਪੰਜ ਸਨ ਪਰ ਉਹਨਾਂ ਦੇ ਵਿੱਚੋਂ ਇੱਕ ਪਰਲੋਕ ਸੁਧਾਰ ਗਿਆ, ਕਹਿਣ ਤੋਂ ਭਾਵ ਅਟਲ ਰਾਏ। ਅਟਲ ਰਾਏ ਜੀ ਹੁਣ ਚੜ੍ਹਾਈ ਕਰ ਚੁੱਕੇ ਨੇ, ਇਸ ਕਰਕੇ ਚਾਰ ਬਾਕੀ ਰਹਿੰਦੇ ਨੇ। ਕਹਿੰਦੇ ਨੇ ਪੰਜ ਸਨ, ਇੱਕ ਮਰ ਗਿਆ ਹੈ, ਚਾਰ ਤੁਹਾਡਾ ਸਾਹਮਣੇ ਬਹਿ ਕੇ ਦਰਸ਼ਨ ਕਰ ਰਹੇ।
ਕਹੇ ਓ ਸ੍ਰੀ ਚੰਦ ਇੱਕ ਹਮ ਦੇਹੋ ਅਪਰ ਆਪਣੇ ਸੰਗ ਰੱਖੇ ਹੋ।
ਸ੍ਰੀ ਚੰਦ ਨੇ ਆਖਿਆ ਕਿ ਇਹਨਾਂ ਦੇ ਵਿੱਚੋਂ ਇੱਕ ਆਪਣਾ ਪੁੱਤਰ ਸਾਨੂੰ ਦੇ ਦੇ ਤੇ ਬਾਕੀਆਂ ਨੂੰ ਆਪਣੇ ਨਾਲ ਰੱਖ।
ਸੁਣ ਕਰ ਗੁਰੂ ਸ੍ਰੀ ਹਰ ਗੋਬਿੰਦ ਬੜ ਸੁੱਤ ਅਰਪਿਓ ਤਬ ਸ੍ਰੀ ਚੰਦ।
ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਬਾਬਾ ਜੀ ਸਾਰੇ ਤੁਹਾਡੇ ਨੇ, ਤੁਸੀਂ ਜਿਹਨੂੰ ਮਰਜ਼ੀ ਲੈ ਸਕਦੇ ਹੋ। ਹੁਣ ਇਸ ਜਗ੍ਹਾ ਦੇ ਉੱਤੇ ਲਿਖਿਆ ਹੈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਨੇ, ਸਤਿਗੁਰਾਂ ਨੇ ਆਪਣੇ ਵੱਡੇ ਪੁੱਤਰ ਨੂੰ ਅਰਪਣ ਕੀਤਾ। ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਸਤਿਗੁਰਾਂ ਨੇ ਆਖਿਆ ਸਾਰੇ ਤੁਹਾਡੇ ਨੇ, ਜਿਹਨੂੰ ਮਰਜ਼ੀ ਲੈ ਲਓ। ਤੇ ਉਸ ਵੇਲੇ ਵੱਡੇ ਪੁੱਤਰ ਗੁਰਦਿੱਤੇ ਨੂੰ ਪਸੰਦ ਕੀਤਾ ਸ੍ਰੀ ਚੰਦ ਜੀ ਨੇ। ਥੋੜਾ ਥੋੜਾ ਇਤਿਹਾਸਕਾਰ ਆਪਣਾ ਫਰਕ ਪਾਉਂਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਮੈਂ ਆਪਣਾ ਵੱਡਾ ਪੁੱਤਰ ਤੁਹਾਨੂੰ ਅਰਪਣ ਕਰਦਾ ਹਾਂ, ਭਾਵ ਗੁਰਦਿੱਤੇ ਤੋਂ। ਸ਼ਸਤਰ ਬਸਤ ਪਹਿਰਾਏ ਨਵੀਨ, ਟਿਗ ਬਿਠਾਏ ਕਰ ਬੰਧਨ ਕੀਨ। ਚੰਗੇ ਸੋਹਣੇ ਸ਼ਸਤਰ ਤੇ ਬਸਤਰ ਨਵੇਂ ਗੁਰਦਿੱਤੇ ਨੇ ਧਾਰਨ ਕੀਤੇ ਤੇ ਟਿਗ ਬਿਠਾਏ ਕਰ ਬੰਧਨ ਕੀਨ, ਲਾਗੇ ਨਮਸਕਾਰ ਕਰਕੇ ਗੁਰਦਿੱਤਾ ਸ੍ਰੀ ਚੰਦ ਦੇ ਬਹਿ ਗਏ। ਸ੍ਰੀ ਨਾਨਕ ਸੁਤ ਭਇਓ ਪ੍ਰਸੰਨ, ਧਰੋ ਨਮਰਤਾ ਯਾਂ ਤੇ ਤਨ। ਉਸ ਵੇਲੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਭਾਵ ਕੇ ਸ੍ਰੀ ਚੰਦ ਜੀ ਸਤਿਗੁਰਾਂ ਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਨੇ ਧਰੋ ਨਮਰਤਾ ਯਾਂ ਤੇ ਤਨ, ਤੁਸੀਂ ਬੜੀ ਨਿਮਰਤਾ ਨੂੰ ਧਾਰਨ ਕਰਦੇ ਹੋ। ਇਸੇ ਕਰਕੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਕਿ ਤੁਸੀਂ ਧਨਤਾ ਦੇ ਯੋਗ। ਸਭ ਕੇ ਚਲੀਨੋ ਪੂਰਬ ਤੁਮੈ, ਟੋਪੀ ਰਹੀ ਹੁਤੀ ਇਹ ਸਮੈ। ਕਹਿੰਦੇ ਨੇ ਕਿ ਸਾਰਾ ਕੁਝ ਗੁਰਿਆਈ ਆਦਿਕ ਤੇ ਪਹਿਲਾਂ ਹੀ ਤੁਹਾਡੇ ਕੋਲ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ। ਕਹਿੰਦੇ ਨੇ ਟੋਪੀ ਰਹੀ ਹੁਤੀ ਇਹ ਸਮੈਂ, ਸਾਡੇ ਕੋਲ ਇੱਕ ਟੋਪੀ ਬਚੀ ਸੀ, ਉਹ ਵੀ ਹੁਣ ਤੁਸੀਂ ਲੈਣ ਲੱਗੇ। ਸੋ ਪੀ ਲਈ ਤੁਮ ਜੁੱਤ ਬੜੇ ਆਈ, ਤੁਮਰੀ ਕ੍ਰਿਤ ਤੁਮੈ ਬਣ ਆਈ। ਕਹਿੰਦੇ ਨੇ ਟੋਪੀ ਰਹਿ ਗਈ ਸੀ ਬਾਕੀ, ਉਹ ਵੀ ਤੁਸੀਂ ਲੈ ਲਵੋਗੇ। ਇਹ ਸਾਰੀ ਵਡਿਆਈ ਪਹਿਲਾਂ ਹੀ ਤੁਹਾਡੇ ਕੋਲ ਹੈ। ਤੁਮਰੀ ਕ੍ਰਿਤ ਤੁਮੈ ਬਣਾਈ, ਕਹਿਣ ਤੋਂ ਪਾਵੇ ਹੈ ਕਿ ਤੁਹਾਡੇ ਜੀ ਕਰਨੀ ਤੁਸਾਂ ਤੋਂ ਹੀ ਸਰ ਆਉਂਦੀ ਹੈ। ਸ੍ਰੀ ਚੰਦ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਇੰਜ ਆਖੇ। ਇਮ ਕਹਿ ਟੋਪੀ ਸਿਰ ਤੇ ਲੀਨ, ਗੁਰ ਦਿੱਤੇ ਸਿਰ ਧਰ ਦੀਨ। ਇਸ ਤਰ੍ਹਾਂ ਕਹਿ ਕੇ ਸ੍ਰੀ ਚੰਦ ਨੇ ਆਪਣੇ ਸਿਰ ਦੇ ਉੱਤੋਂ ਟੋਪੀ ਲਾਈ ਹੈ ਤੇ ਉਸ ਟੋਪੀ ਨੂੰ ਲਾ ਕੇ ਗੁਰਦਿੱਤਾ ਜੀ ਦੇ ਸਿਰ ਦੇ ਉੱਤੇ ਸ੍ਰੀ ਚੰਦ ਜੀ ਨੇ ਰੱਖ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸ੍ਰੀ ਚੰਦ ਨੇ ਕੀਤਾ।
ਬੇਟੇ ਕਿਤਨੇ ਪੁਰਖਾ ਹੈਣ ਤੇਰੇ, ਗੁਰਾਂ ਆਖਿਆ ਬੈਠੇ ਹੈ ਚਾਰ ਨੇ ਜੀ, ਬਾਬੇ ਕਿਆਂ ਦਾ ਪੀ ਕੋਈ ਇਹਨਾਂ ਵਿੱਚੋਂ, ਸਾਰੇ ਬਾਬੇ ਜੀ ਦੇ ਤਾਬੇਦਾਰ ਨੇ ਜੀ। ਅੱਛਾ ਇੱਕ ਇਹਨਾਂ ਵਿੱਚੋਂ ਦਿਓ ਸਾਨੂੰ, ਲਵੋ ਸਾਰੇ ਹੀ ਇਹ ਤਿਆਰ ਨੇ ਜੀ। ਵਿੱਚੋਂ ਟਿੱਕੇ ਤਾਈ ਬਾਹੋਂ ਫੜ ਲਿਆ, ਹੋਏ ਬਾਬਾ ਜੀ ਖੁਸ਼ ਅਪਾਰ ਨੇ ਜੀ। ਟੋਪੀ ਲਾ ਗੁਰਦਿੱਤੇ ਜੀ ਸਿਰ ਦਿੱਤੀ, ਪੂਰਨ ਪੁਰਖ ਤੇ ਤਪ ਭੰਡਾਰ ਨੇ ਜੀ। ਮੂੰਹ ਖੁਸ਼ੀ ਦੇ ਨਾਲ ਕਰਤਾਰ ਸਿੰਘਾ ਕਹੇ ਸੁੰਦਰ ਬਚਨ ਉਚਾਰ ਨੇ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਆਖਿਆ ਪੁਰਖਾ ਕਿੰਨੇ ਬੇਟੇ ਨੇ, ਤੇ ਆਖਿਆ ਜੀ ਚਾਰ ਬੈਠੇ ਨੇ ਤੁਹਾਡੇ ਸਾਹਮਣੇ। ਫਿਰ ਆਖਿਆ ਬਾਬੇ ਕਹਿੰਦਾ ਵੀ ਕੋਈ ਕੀਤਾ, ਤੇ ਕਹਿੰਦੇ ਨੇ ਸਾਰੇ ਬਾਬੇ ਦੇ ਤਾਬੇਦਾਰ ਨੇ ਸਤਿਗੁਰਾਂ ਨੇ ਆਖਿਆ। ਫਿਰ ਉਹਨਾਂ ਨੇ ਆਖਿਆ ਕਿ ਅੱਛਾ ਇਹਨਾਂ ਦੇ ਵਿੱਚੋਂ ਸਾਨੂੰ ਦੇ ਦਿਓ ਇੱਕ ਪੁੱਤਰ, ਤੇ ਵੱਡੇ ਪੁੱਤਰ ਭਾਵ ਕੇ ਗੁਰਦਿੱਤੇ ਨੂੰ ਸਤਿਗੁਰਾਂ ਨੇ ਅਰਪਣ ਕੀਤਾ। ਆਪਣੀ ਟੋਪੀ ਲਾ ਕੇ ਗੁਰਦਿੱਤੇ ਦੇ ਸਿਰ ਦੇ ਉੱਤੇ ਬਾਬਾ ਸ੍ਰੀ ਚੰਦ ਜੀ ਨੇ ਰੱਖ ਦਿੱਤੀ ਤੇ ਬੜੇ ਸੁੰਦਰ ਵਚਨ ਕੀਤੇ।
ਗੁਰ ਗੱਦੀ ਦੀਆਂ ਸਭ ਬਰਕਤਾਂ ਜੋ, ਉਹ ਤਾਂ ਅੱਗੇ ਹੀ ਤੁਸਾਂ ਨੇ ਪਾਈਆਂ ਹੋਈਆਂ, ਮੀਰੀ ਪੀਰੀ ਵਾਲੇ ਮਾਲਕ ਬਣੇ ਤੁਸੀਂ, ਤੁਸਾਂ ਪਾਸ ਵਡਿਆਈਆਂ ਆਈਆਂ ਹੋਈਆਂ। ਗੁਰੂ ਨਾਨਕ ਦੀ ਸਾਂਭੀ ਦਾਤ ਸਾਰੀ ਹੈਣ ਸਾਰੀਆਂ ਸਫਲ ਕਮਾਈਆਂ ਹੋਈਆਂ, ਮੇਰੇ ਪਾਸ ਫਕੀਰੀ ਦੀ ਅੰਸ਼ ਹੈ ਸੀ, ਇਹ ਅਮਾਨਤਾਂ ਸਾਂਭ ਰਖਾਈਆਂ ਹੋਈਆਂ। ਉਹ ਵੀ ਸਾਂਭ ਲੋ ਤੁਸਾਂ ਦੀ ਚੀਜ਼ ਹੈ ਜੀ, ਉਹ ਵੀ ਸਾਂਭ ਲੋ ਤੁਸਾਂ ਦੀ ਚੀਜ਼ ਹੈ ਜੀ। ਅੱਜ ਖੁਸ਼ੀਆਂ ਦੂਣ ਸਵਾਈਆਂ ਹੋਈਆਂ, ਹੌਲਾ ਪਾਰ ਹੋ ਗਿਆ ਕਰਤਾਰ ਸਿੰਘਾ, ਸਨ ਪੰਡਾਂ ਪਰਾਈਆਂ ਚਾਈਆਂ ਹੋਈਆਂ।
ਬਾਬਾ ਸ੍ਰੀ ਚੰਦ ਨੇ ਸਤਿਗੁਰਾਂ ਨੂੰ ਆਖਿਆ ਕਿ ਮੈਂ ਬਗਾਨੀ ਪੰਡ ਚੁੱਕੀ ਹੋਈ ਸੀ, ਇਹ ਆਪਣੇ ਸਿਰ ਤੋਂ ਭਾਰ ਲਾ ਦਿੱਤਾ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਹਿਲਾਂ ਤੁਹਾਡੇ ਕੋਲ ਬਖਸ਼ਿਸ਼ਾਂ ਨੇ, ਮੇਰੇ ਕੋਲ ਟੋਪੀ ਸੀ ਉਹ ਵੀ ਤੁਹਾਨੂੰ ਅਰਪਣ ਕੀਤੀ।
ਅਪਰ ਪੁੱਤਰ ਗੁਰ ਕੇ ਲਖ ਚਿਤਾ ਪਾਇਓ ਸੋ ਬਾਬੇ ਕੋ ਗੁਰ ਦਿੱਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਨੇ ਹੋਰ ਪੁੱਤਰ ਤਾਂ ਗੁਰੂ ਜੀ ਦੇ ਚਿੱਤ ਦੇ ਵਿਚ ਜਾਣੇ ਤੇ ਸ੍ਰੀ ਗੁਰਦਿੱਤਾ ਬਾਬੇ ਸ੍ਰੀ ਚੰਦ ਜੀ ਦਾ ਉਸ ਵੇਲੇ ਸਾਰਿਆਂ ਨੇ ਜਾਣ ਲਿਆ ਕਿਉਂਕਿ ਸਤਿਗੁਰਾਂ ਨੇ ਅਰਪਣ ਕਰ ਦਿੱਤਾ।
ਇਹੀ ਵਿਸ਼ੇਸ਼ਣ ਸਭ ਜਗ ਲਹਿ ਸ੍ਰੀ ਬਾਬਾ ਗੁਰਦਿੱਤਾ ਕਹਿ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹੀ ਜਗ ਦੇ ਵਿਚ ਵਿਸ਼ੇਸ਼ਣ ਪ੍ਰਗਟ ਹੋਇਆ ਕਿ ਗੁਰਦਿੱਤਾ ਜੀ ਨੂੰ ਬਾਬਾ ਗੁਰਦਿੱਤਾ ਕਿਹਾ ਜਾਣ ਲੱਗਾ। ਇਹਦੇ ਦੋ ਤਿੰਨ ਕਾਰਨ ਸਨ। ਪਹਿਲਾਂ ਤੇ ਕਾਰਨ ਇਹ ਸੀ ਕਿਉਂਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਸ੍ਰੀ ਚੰਦ ਨੂੰ ਲੋਕੀ ਬਾਬਾ ਸ੍ਰੀ ਚੰਦ ਕਹਿੰਦੇ ਸਨ ਤੇ ਜੇਕਰ ਉਨ੍ਹਾਂ ਨੇ ਆਪਣਾ ਅਨੁਯਾਈ ਥਾਪਿਆ ਗੁਰਦਿੱਤਾ ਨੂੰ, ਇਸ ਕਰਕੇ ਬਾਬਾ ਸ਼ਬਦ ਉਨ੍ਹਾਂ ਦੇ ਨਾਲ ਜੁੜ ਗਿਆ। ਇਸ ਦਾ ਇੱਕ ਹੋਰ ਵੀ ਪ੍ਰਮਾਣ ਹੈ ਜਿਹੜਾ ਕਿ ਆਉਣ ਵਾਲੇ ਅਗਲੇ ਸਮੇਂ ਦੇ ਵਿਚ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂਗਾ। ਇਸ ਜਗ੍ਹਾ ਦੇ ਉੱਤੇ ਜਿਨ੍ਹਾਂ ਨੇ ਸੰਪਾਦਨ ਕੀਤਾ ਹੈ ਇਸ ਗ੍ਰੰਥ ਨੂੰ, ਉਹ 5-7 ਸਤਰਾਂ ਇਸ ਦੇ ਬਾਰੇ ਲਿਖਦੇ ਨੇ। ਮੈਂ ਉਹ ਸਾਧ ਸੰਗਤ ਦੇ ਸਨਮੁਖ ਪੜ ਕੇ ਸੁਣਾਵਾਂਗਾ। ਸੰਪਾਦਕ ਜੀ ਲਿਖਦੇ ਨੇ ਕਿ ਭਾਵ ਇਹ ਹੈ ਕਿ ਸ੍ਰੀ ਚੰਦ ਜੀ ਨੂੰ ਆਪਣੇ ਥਾਵੇਂ ਅਸਥਾਪਨ ਕਰਨੇ ਲਈ ਕੋਈ ਯੋਗ ਪੁਰਸ਼ ਨਹੀਂ ਲੱਭਾ, ਫਿਰ ਸਤਿਗੁਰਾਂ ਦਾ ਘਰ ਹੀ ਮਹਾਬਲੀ ਸਮਝ ਕੇ ਬੇਟਾ ਮੰਗਿਆ। ਸਤਿਗੁਰਾਂ ਨੇ ਆਪਣਾ ਟਿੱਕਾ ਵੱਡਾ ਪੁੱਤਰ ਦਿੱਤਾ। ਇਸ ਤੋਂ ਸਿੱਟੇ ਨਿਕਲਦੇ ਹਨ, ਇੱਕ ਤਾਂ ਇਹ ਕਿ ਗੁਰੂ ਜੀ ਬਾਬਾ ਜੀ ਨੂੰ ਗੁਰੂ ਦਾ ਪੁੱਤਰ ਤੇ ਗੁਰੂ ਮਤ ਤੇ ਤੁਰਨ ਵਾਲਾ ਹੀ ਸਮਝਦੇ ਸਨ। ਕੇਵਲ ਅਤੀਤ ਰਹਿਣਾ ਇੱਕ ਉਹਨਾਂ ਦਾ ਆਪਣਾ ਸੁਭਾਅ ਸੀ। ਦੂਜਾ, ਸ੍ਰੀ ਚੰਦ ਜੀ ਚਾਹੇ ਗੁਰੂ ਅੰਗਦ ਜੀ ਦੇ ਨਾਲ ਖੁਣਸੇ ਸਨ, ਪਰ ਗੁਰਗੱਦੀ ਨੂੰ ਗੁਰੂ ਨਾਨਕ ਦੀ ਗੱਦੀ ਸਮਝ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰੂ ਮੰਨਦੇ ਸਨ, ਸਤਿਕਾਰ ਕਰਦੇ ਤੇ ਮਹਾਬਲੀ ਜਾਣਦੇ ਸਨ ਅਤੇ ਕੋਈ ਵਖੇਵਾਂ ਮਤ ਭੇਦ ਜਾਂ ਦੁਆਖ ਨਹੀਂ ਸੀ। ਇਸ ਕਰਕੇ ਆਪਣੀ ਥਾਵੇਂ ਗੁਰੂ ਸੁੱਤ ਗੁਰੂ ਦਾ ਪੁੱਤਰ ਲੈ ਕੇ ਸਥਾਪਨ ਕੀਤਾ। ਇਥੋਂ ਤਾਈ ਕਿ ਆਪ ਅਤੀਤ ਸਨ ਤੇ ਬਾਬਾ ਗੁਰਦਿੱਤਾ ਜੀ ਗ੍ਰਿਸਤੀ ਸਨ, ਗ੍ਰਿਸਤੀ ਨੂੰ ਪ੍ਰਵਾਨ ਕੀਤਾ ਅਤੇ ਉਸ ਤੋਂ ਗ੍ਰਿਸਤ ਨਹੀਂ ਛੁਡਵਾਇਆ। ਅੱਗੋਂ ਉਦਾਸੀ ਸੰਪਰਦਾ ਬਾਬੇ ਗੁਰਦਿੱਤੇ ਤੋਂ ਹੀ ਤੁਰੀ ਹੈ, ਧੂਆਂ ਵਾਲੇ ਸਾਰੇ ਉਨ੍ਹਾਂ ਦੇ ਚੇਲੇ ਹੋਏ ਹਨ। ਇਸ ਤੋਂ ਸਿੱਧ ਹੈ ਕਿ ਉਦਾਸੀ ਸੰਪਰਦਾ ਤੇ ਸਿੱਖ ਕੌਮ ਦਾ ਵਖੇਵਾਂ ਕਦੇ ਵੀ ਨਹੀਂ ਸੀ ਭਾਵ ਕਿ ਇੱਕੋ ਹੀ ਚੀਜ਼ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਗੱਲ ਨੂੰ ਇਸ ਤਰ੍ਹਾਂ ਪੇਸ਼ ਕੀਤਾ।
ਰਟਨ ਕਰਦੇ ਦੇਸ ਦਿਸੰਤ ਰਾਂ ਵਿੱਚ ਗੁਰੂ ਨਾਨਕ ਸਿੱਖੀ ਫੈਲਾਈ ਸੀ ਜੀ, ਸ੍ਰੀ ਚੰਦ ਵੱਡੇ ਬੇਟੇ ਗੁਰੂ ਜੀ ਦੇ ਦੁਨੀਆਦਾਰੀ ਨਾਲ ਲੱਤ ਫਸਾਈ ਸੀ ਜੀ। ਉਹ ਉਦਾਸੀ ਦੀ ਰੀਤ ਸਤ ਗੁਰੂ ਜੀ ਨੇ ਸ੍ਰੀ ਚੰਦ ਸਪੁਰਦ ਕਰਾਈ ਸੀ ਜੀ, ਬਹਿ ਕੇ ਤਖਤ ਤੇ ਸੰਗਤਾਂ ਤਾਰਨੇ ਨੂੰ ਦਿੱਤੀ ਲੈਣੇ ਜੀ ਨੂੰ ਗੁਰਿਆਈ ਸੀ ਜੀ। ਸ੍ਰੀ ਚੰਦ ਜੀ ਮੁੱਢੋਂ ਹੀ ਬਾਲ ਜਤੀ ਮਾਇਆ ਮੋਹ ਦੀ ਆਸ ਚੁਕਾਈ ਸੀ ਜੀ, ਗੁਰਸਿੱਖੀ ਦਾ ਰਹੇ ਪ੍ਰਚਾਰ ਕਰਦੇ ਉਮਰ ਵਿੱਚ ਉਦਾਸੀ ਲੰਘਾਈ ਸੀ ਜੀ। ਹੁਣ ਬਿਰਧ ਅਵਸਥਾ ਹੋਈ ਬਹੁਤੀ ਸਦ ਧੁਰ ਦਰਗਾਹ ਤੋਂ ਆਈ ਸੀ ਜੀ, ਇਸੇ ਵਾਸਤੇ ਕਾਰ ਗੁਰਦਿੱਤੇ ਜੀ ਦੇ ਹੱਥੀ ਆਪ ਸਪੁਰਦ ਕਰਾਈ ਸੀ ਜੀ। ਸ੍ਰੀ ਬਾਬੇ ਗੁਰਦਿੱਤੇ ਪ੍ਰਚਾਰ ਸੰਧੀ ਉਹ ਰੀਤ ਅਗਾਂ ਚਲਾਈ ਸੀ ਜੀ, ਚੱਲੀ ਆਉਂਦੀ ਉਹ ਚਾਲ ਕਰਤਾਰ ਸਿੰਘਾ ਦਿਨ ਦੂਣ ਤੇ ਰਾਤ ਸਵਾਈ ਸੀ ਜੀ।
ਹੁਣ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਾਬਾ ਗੁਰਦਿੱਤਾ ਜੀ ਨੇ ਇਸ ਤੋਂ ਬਾਅਦ ਉਦਾਸੀ ਮਤ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਦਿਨ ਦੂਣਾ ਤੇ ਰਾਤ ਚਾਉਣਾ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਉਹ ਜਿਹੜੀ ਰੀਤੀ ਹੈ ਨਾ ਹੁਣ ਤੱਕ ਵੀ ਉਸੇ ਤਰੀਕੇ ਦੇ ਨਾਲ ਚੱਲੀ ਆਉਂਦੀ।
ਨਿਧ ਸਿਧ ਤਪ ਬਲ ਤੇ ਪਰੀ ਟੋਪੀ ਗੁਰ ਦਿੱਤੇ ਸਿਰ ਧਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਨਿਧੀਆਂ ਤੇ ਸਿੱਧੀਆਂ ਤੇ ਤਪਾਂ ਦੇ ਬਲ ਦੇ ਨਾਲ ਭਰੀ ਹੋਈ ਜਿਹੜੀ ਟੋਪੀ ਸੀ ਨਾ ਉਹ ਗੁਰਦਿੱਤੇ ਦੇ ਸਿਰ ਦੇ ਉੱਤੇ ਰੱਖ ਦਿੱਤੀ ਸ੍ਰੀ ਚੰਦ ਨੇ। ਕੇਤਕ ਦਿਓਸ ਰਹੇ ਤਿੰਨ ਪਾਸ ਸੋਹਣੇ ਭਾਣੇ ਬਚ ਬੇਵਦ ਬਿਲਾਸ।
ਕਵੀ ਜੀ ਲਿਖਦੇ ਨੇ ਕਿ ਕਾਫੀ ਸਾਰੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਚੰਦ ਦੇ ਕੋਲ ਰਹੇ ਨੇ, ਉਹਨਾਂ ਦੇ ਬਚਨ ਬਿਲਾਸ ਸੁਣੇ ਤੇ ਆਪਣੇ ਕਹੇ।
ਚੜੇ ਵੰਦਨਾ ਕਰ ਚੱਲ ਆਏ ਸੱਤ ਦਰਵ ਤੱਟ ਤੇ ਥਲ ਦਿਖਰਾਏ,
ਉਥੋਂ ਫਿਰ ਚੜ ਕੇ ਨਮਸਕਾਰ ਕਰਕੇ ਵਾਪਸ ਆ ਗਏ ਸਤਲੁਜ ਦੇ ਕਿਨਾਰੇ ਨੂੰ ਆਣ ਕੇ ਦੇਖਿਆ।
ਵੱਡੋ ਪੁੱਤਰ ਸਮਝਾਇਓ ਤਬੈ ਨਿਜਪੁਰ ਕਰੋ ਬਸਾਵਨ ਅਬੈ।
ਫੇਰ ਆਪਣੇ ਵੱਡੇ ਪੁੱਤਰ ਗੁਰਦਿੱਤੇ ਨੂੰ ਸਤਿਗੁਰਾਂ ਨੇ ਸਮਝਾਇਆ ਕਿ ਆਪਣੀ ਨਗਰੀ ਦਾ ਹੁਣ ਤੁਸੀਂ ਨਿਰਮਾਣ ਕਰੋ, ਆਪਣਾ ਨਗਰ ਬਣਾਓ।
ਸ੍ਰੀ ਅੰਮ੍ਰਿਤਸਰ ਚੱਲ ਪੁਣ ਆਏ ਬਸ ਕਰ ਕੇਤਕ ਦਿਓਸ ਬਿਤਾਏ।
ਫਿਰ ਅੰਮ੍ਰਿਤਸਰ ਚੱਲ ਕੇ ਆ ਗਏ ਨੇ, ਕਾਫੀ ਸਾਰੇ ਦਿਨ ਅੰਮ੍ਰਿਤਸਰ ਦੇ ਵਿੱਚ ਬਤੀਤ ਕੀਤੇ।
ਜੇ ਛਟ ਪੁੱਤਰ ਹਿਰਦੈ ਬਹੁ ਪਿਆਰੇ ਸਨੇ ਸਨੇਹ ਸਰੀਰ ਨਿਹਾਰੇ।
ਕਵੀ ਜੀ ਲਿਖਦੇ ਨੇ ਕਿ ਆਪਣੇ ਵੱਡੇ ਪੁੱਤਰ ਗੁਰਦਿੱਤਾ ਜੀ ਨੂੰ ਸਤਿਗੁਰੂ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਸਨ, ਬੜਾ ਸਨੇਹ ਕਰਕੇ ਉਸ ਦੇ ਸਰੀਰ ਨੂੰ ਪ੍ਰੇਮ ਦੇ ਨਾਲ ਦੇਖਿਆ ਕਰਦੇ ਸਨ।
ਲਖੀ ਭਵਿਖਤ ਗਤ ਚਿਤ ਮਾਹੂ ਹੁਣ ਹਾਰ ਨਹੀਂ ਮਿਟੈ ਕਦਾਹੂ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੇ ਵੱਲ ਝਾਤੀ ਮਾਰੀ ਹੈ, ਆਪਣੇ ਮਨ ਦੇ ਨਾਲ ਵਿਚਾਰ ਕੀਤਾ ਕੀ ਕੁਝ ਅੱਗੇ ਹੋਣ ਵਾਲਾ ਹੈ। ਹੋਣ ਹਾਰ ਨਹੀਂ ਮਿਟੈ ਕਦਾ ਹੂੰ, ਜਿਹੜੀ ਹੋਣ ਹਾਰ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਮਿਟ ਨਹੀਂ ਸਕਦੇ।
ਸੁੱਤ ਤੇ ਨਗਰ ਬਸਾਵਣ ਚਾਹ ਜਥਾ ਗੁਰਨਪੁਰ ਹਿਰਦੈ ਓ ਮਾਹਾ।
ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਗੁਰਦਿੱਤੇ ਤੋਂ ਇੱਕ ਨਵਾਂ ਨਗਰ ਵਸਾਉਣਾ ਚਾਹੁੰਦੇ ਨੇ।
ਜਥਾ ਗੁਰਨਪੁਰ ਹਿਰਦੈ ਉਮਾਹ ਕਹਿਣ ਤੋਂ ਪਾਵੇ ਹੈ ਕਿ ਪਹਿਲੇ ਗੁਰੂ ਸਾਹਿਬਾਂ ਨੇ ਵੀ ਜਿਸ ਤਰ੍ਹਾਂ ਨਵੇਂ ਨਵੇਂ ਨਗਰ ਵਸਾਏ ਸਨ। ਇੱਕ ਦਿਨ ਨਿਕਟ ਬੁਲਾਏ ਬਿਠਾਏ ਨਮਰ ਹੋਏ ਥਿਰ ਭੇ ਸੁਖ ਪਾਏ।
ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁਰਦਿੱਤਾ ਜੀ ਨੂੰ ਆਪਣੇ ਕੋਲ ਬੁਲਾਇਆ ਬਿਠਾਇਆ, ਨਮਰ ਹੋਏ ਥਿਰ ਭੇ ਸੁਖ ਪਾਏ। ਨਿਮਰਤਾ ਦੇ ਨਾਲ ਗੁਰਦਿੱਤਾ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ।
ਕਹਿਤ ਪਏ ਅਬ ਕਾਰਜ ਕਰੋ ਸੈਲਣ ਦਿਸ਼ ਸਤ ਦਰਵ ਕੋ ਤਰੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁਰਦਿੱਤਾ ਜੀ ਨੂੰ ਹੁਕਮ ਕੀਤਾ, ਕਹਿੰਦੇ ਨੇ ਹੇ ਗੁਰਦਿੱਤਿਆ ਹੁਣ ਤੂੰ ਇਹ ਕੰਮ ਕਰਨਾ ਹੈ, ਸੈਲਣ ਦਿਸ਼ ਸਤ ਦਰਵ ਕੋ ਤਰੋ, ਸਤਲੁਜ ਦਰਿਆ ਨੂੰ ਪਾਰ ਕਰਕੇ ਪਹਾੜਾਂ ਦੇ ਵੱਲ ਚਲਿਆ ਗਿਆ।
ਕੇਤਕ ਪਰੇ ਅਪਰ ਗਿਰ ਬੁੱਢਣ ਸ਼ਾਹ ਸਾਂਤਿਕ ਰਹਿ।
ਗੁਰਦਿੱਤੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਅੱਗੇ ਬਹੁਤ ਸਾਰੇ ਪਹਾੜ ਨੇ, ਉਹਨਾਂ ਪਹਾੜਾਂ ਦੇ ਵਿੱਚੋਂ ਇੱਕ ਪਹਾੜ ਦੇ ਉੱਤੇ ਬੁੱਢਣ ਸ਼ਾਹ ਨਾਂ ਦਾ ਇੱਕ ਸੰਤ ਰਹਿੰਦਾ।
ਕਰਤ ਪ੍ਰਤੀਖਣ ਧਾਰਤ ਧਿਆਨ ਤੁਮਕੋ ਮਿਲਿਓ ਚਹਿ ਤਿਸ ਥਾਨਾ।
ਗੁਰਦਿੱਤੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਧਿਆਨ ਨੂੰ ਧਾਰਨ ਕਰਕੇ ਬੜੇ ਚਿਰ ਤੋਂ ਤੇਰੀ ਪ੍ਰਤੀਸ਼ਾ ਕਰ ਰਿਹਾ, ਤੇਰੀ ਉਡੀਕ ਕਰ ਰਿਹਾ ਹੈ। ਤੁਮਕੋ ਮਿਲਿਓ ਚਹਿ ਤਿਸ ਥਾਨਾ, ਤੇ ਉਹ ਬੁੱਢਣ ਸ਼ਾਹ ਤੈਨੂੰ ਉੱਥੇ ਮਿਲਣਾ ਚਾਹੁੰਦਾ।
ਸ੍ਰੀ ਗੁਰਦਿੱਤੇ ਸੁਣ ਕਰ ਜੋਰੇ ਕਿਮ ਬੈਠਿਓ ਮੇਲਾ ਕਿਮ ਲੋਰੇ।
ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੁੱਢਣ ਸ਼ਾਹ ਦਾ ਜ਼ਿਕਰ ਕੀਤਾ, ਬਾਬਾ ਗੁਰਦਿੱਤਾ ਜੀ ਬੜੇ ਹੈਰਾਨ ਹੋਏ, ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਕਿਮ ਬੈਠੇ ਹੋ ਮੇਲਾ ਕਿਮ ਲੋਰੇ, ਕਿਸ ਤਰ੍ਹਾਂ ਬੈਠਾ ਹੈ, ਕਿਉਂ ਬੈਠਾ ਹੈ, ਔਰ ਮੈਨੂੰ ਮਿਲਣਾ ਕਿਉਂ ਲੋੜਦਾ ਹੈ।
ਕਹੋ ਕਹਾਂ ਮੈਂ ਤਿਸ ਕੋ ਜਾਏ ਕੋ ਕਾਰਜ ਮਿਲ ਬੇ ਹੋਏ ਜਾਏ।
ਗੁਰਦਿੱਤਾ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਂ ਤੇ ਉਹਨਾਂ ਨੂੰ ਜਾਣਦਾ ਨੇ, ਮੈਂ ਕੀ ਜਾ ਕੇ ਉਹਨਾਂ ਨੂੰ ਆਖਾਂਗਾ ਤੇ ਕਿਹੜਾ ਕਾਰਜ ਮੈਨੂੰ ਮਿਲਣ ਦੇ ਨਾਲ ਉਹਦਾ ਸਿੱਧ ਹੋਵੇਗਾ ਜਾਂ ਕੁਝ ਮੇਰਾ ਸਹੁਰੇਗਾ।
ਦਇਆ ਸਿੰਧ ਸਭ ਭੇਦ ਬਤਾਵੋ ਹੋਏ ਗੋਹ ਪੀ ਤਉ ਸੁਣਾਵੋ।
ਗੁਰਦਿੱਤਾ ਜੀ ਹੱਥ ਜੋੜ ਕੇ ਕਹਿੰਦੇ ਨੇ ਹੇ ਦਇਆ ਦੇ ਸਮੁੰਦਰ, ਕਿਰਪਾ ਕਰਕੇ ਸਾਰੀ ਦਾ ਸਾਰਾ ਭੇਦ ਮੈਨੂੰ ਦੱਸੋ, ਜੇਕਰ ਗੋਹਜ ਤੋਂ ਗੋਹਜ ਵੀ ਕੋਈ ਗੱਲ ਹੈ ਨਾ ਤੇ ਸੱਚੇ ਪਾਤਸ਼ਾਹ ਉਸ ਗੱਲ ਤੋਂ ਮੈਨੂੰ ਤੁਸੀਂ ਜ਼ਰੂਰ ਜਾਣੂ ਕਰਵਾਓ।
ਸੁਣ ਸ੍ਰੀ ਮੁਖ ਤੇ ਉਚਰਨ ਲਾਗੇ, ਸ੍ਰੀ ਨਾਨਕ ਪਹੁੰਚੇ ਤਹ ਆਗੇ।
ਗੁਰਦਿੱਤਾ ਜੀ ਦੇ ਕਹਿਣ ਦੇ ਉੱਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੁਰਾਣੀ ਵਾਰਤਾ ਦੱਸਣ ਲੱਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਸਮੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਸਨ।
ਰਹਿਤ ਹੋ ਤੋ ਤੈ ਬੁੱਢਣ ਸ਼ਾਹੂ, ਆਜਾ ਦੋਏ ਰਾਖਤ ਨਿਤ ਪਾਹੂ।
ਕਹਿੰਦੇ ਨੇ ਕਿ ਬੁੱਢਣ ਸ਼ਾਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੀ ਉੱਥੇ ਰਹਿੰਦਾ ਤੇ ਹਮੇਸ਼ਾ ਉਹ ਦੋ ਬੱਕਰੀਆਂ ਆਪਣੇ ਕੋਲ ਜਰੂਰ ਰੱਖਦਾ।
ਤਿੰਨ ਪੈ ਪਾਣ ਕਰਤ ਸੋ ਰਹਿ, ਤਪ ਮੈਂ ਪ੍ਰੀਤ ਪ੍ਰਭੂ ਗੁਣ ਕਹਿ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੋਵਾਂ ਬੱਕਰੀਆਂ ਦਾ ਦੁੱਧ ਉਹ ਪੀਂਦਾ ਰਹਿੰਦਾ, ਤਪ ਨੂੰ ਧਾਰਨ ਕਰਦਾ ਰਹਿੰਦਾ, ਪ੍ਰੀਤੀ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਦਾ ਬੁੱਢਣ ਸ਼ਾਹ।
ਬਾਲਾ ਮਰਦਾਨਾ ਸੰਗ ਦੋਏ, ਸ੍ਰੀ ਨਾਨਕ ਦੇਖਤ ਪਾਸੋਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਬਾਲਾ ਤੇ ਮਰਦਾਨਾ ਦੇ ਨਾਲ ਇੱਕ ਸਮੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਸਨ।
ਲਖੇ ਸੰਤ ਸੇਵਨ ਕਰ ਚਾਹੂ, ਆਜਾ ਦੁਗਧ ਆਨਤ ਪਾਹੂ।
ਸਤਿਗੁਰੂ ਜੀ ਸੁਨਾਰੇ ਨੇ ਸਾਖੀ ਗੁਰਦਿੱਤੇ ਨੂੰ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਦੋਵਾਂ ਸੇਵਕਾਂ ਦੇ ਸਮੇਤ ਉੱਥੇ ਪਹੁੰਚੇ ਤੇ ਬੁੱਢਣ ਸ਼ਾਹ ਨੇ ਇਹਨਾਂ ਨੂੰ ਬਹੁਤ ਵੱਡਾ ਸੰਤ ਜਾਣਿਆ, ਇਹਨਾਂ ਦੀ ਸੇਵਾ ਕਰਨੀ ਚਾਹੀ, ਇਸ ਕਰਕੇ ਬੱਕਰੀ ਦਾ ਦੁੱਧ ਚੋ ਕੇ ਉਹਨਾਂ ਨੇ ਇਹਨਾਂ ਦੇ ਅੱਗੇ ਰੱਖ ਦਿੱਤਾ।
ਮੈਂ ਬੈਠਿਓ ਤੁਮ ਚੱਲ ਕਰ ਆਏ, ਉਚਿਤ ਸੇਵਕੇ ਯੋ ਲਖ ਪਾਏ।
ਦੁੱਧ ਦਾ ਕਟੋਰਾ ਅੱਗੇ ਰੱਖ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਬੁੱਢਣ ਸ਼ਾਹ ਨੇ ਸਤਿਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਮੈਂ ਤੇ ਇੱਥੇ ਬੈਠਾ ਹੋਇਆ, ਤੁਸੀਂ ਦੂਰੋਂ ਚੱਲ ਕੇ ਆਏ ਹੋ, ਇਸ ਕਰਕੇ ਮੇਰੇ ਘਰ ਦੇ ਵਿੱਚ ਤੁਸੀਂ ਅਤਿਥੀ ਹੋ, ਪ੍ਰਾਹੁਣੇ ਹੋ, ਮੈਨੂੰ ਚਾਹੀਦਾ ਕਿ ਮੈਂ ਤੁਹਾਡੀ ਕੋਈ ਸੇਵਾ ਕਰਾਂ।
ਯਾਂ ਤੇ ਦੁਗਧ ਧਰਿਓ ਇਹ ਆਣ, ਅਚੋ ਸੰਤ ਜੀ ਰੁਚੀ ਕੋ ਠਾਣ।
ਇਸ ਕਰਕੇ ਬੁੱਢਣ ਸ਼ਾਹ ਨੇ ਆਖਿਆ ਕਿ ਮੈਂ ਦੁੱਧ ਤੁਹਾਡੇ ਸਾਹਮਣੇ ਲਿਆ ਕੇ ਰੱਖਿਆ ਹੈ, ਕਿਰਪਾ ਕਰਕੇ ਹੇ ਸੰਤ ਜੀ ਤੁਸੀਂ ਇਸ ਨੂੰ ਪ੍ਰਵਾਨ ਕਰੋ ਔਰ ਰੁਚੀ ਦੇ ਨਾਲ ਮੇਰਾ ਲਿਆਂਦਾ ਹੋਇਆ ਦੁੱਧ ਛਕੋ।
ਸ੍ਰੀ ਨਾਨਕ ਸੁਣ ਬੂਝਣ ਕੀਨ, ਤਪ ਕੋ ਤਪਤ ਸਫਲ ਪੀ ਚੀਨ।
ਅੱਗੋਂ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬੁੱਢਣ ਸ਼ਾਹ ਨੂੰ ਪੁੱਛਿਆ ਸੀ, ਕਹਿੰਦੇ ਨੇ ਤਪ ਕੋ ਤਪਤ ਸਫਲ ਪੀ ਚੀਨ, ਕਹਿਣ ਤੋਂ ਪਾਵਿਆ ਹੈ ਕਿ ਤੂੰ ਤਪ ਨੂੰ ਤਪਦਾ ਹੈ, ਕੀ ਇਸ ਦੀ ਸਫਲਤਾ ਵੀ ਕਦੇ ਤੂੰ ਦੇਖੀ ਹੈ ਜਿਹੜਾ ਤੂੰ ਤਪ ਕਰਦਾ ਹੈ।
ਉਪਜੀ ਸ਼ਾਂਤ ਕੇ ਨਹੀਂ ਮਨ ਮਾਹੀ, ਯਤਨ ਅਨੇਕ ਕਰਤ ਹਿਤ ਜਾਹੀ।
ਬੁੱਢਣ ਸ਼ਾਹ ਨੇ ਦੁੱਧ ਛਕਣ ਦੀ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਅੱਗੋਂ ਸਵਾਲ ਕੀਤਾ, ਕਹਿੰਦੇ ਨੇ ਜਿਹੜਾ ਤਪ ਤਪਦਾ ਹੈ ਕੀ ਇਹਦੀ ਸਫਲਤਾ ਤੈਨੂੰ ਕਦੇ ਹੱਥ ਲੱਗੀ ਹੈ? ਕਦੇ ਮਨ ਦੇ ਵਿੱਚ ਸ਼ਾਂਤੀ ਵੀ ਆਈ ਹੈ ਕਿ ਸ਼ਾਂਤੀ ਤੋਂ ਬਗੈਰ ਹੀ ਤੁਰਿਆ ਫਿਰਦਾ?
ਯਤਨ ਅਨੇਕ ਕਰਤ ਹਿਤ ਜਾਹੀ, ਜਿਸ ਤਪ ਨੂੰ ਤਪਦਾ ਹੈ ਬੜੇ ਯਤਨ ਕਰਦਾ ਹੈ, ਕੀ ਉਹ ਸਫਲਤਾ ਤੈਨੂੰ ਕਦੇ ਮਿਲੀ ਹੈ? ਸੋਹਣੀ ਉੱਚੇ ਬਚ ਬੁੱਢਣ ਸ਼ਾਹੂ, ਤੁਮਰੋ ਨਾਮ ਸੁਣਨ ਚਿਤ ਚਾਹੂ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਦਿੱਤੇ ਨੂੰ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਉੱਚੇ ਬਚਨ ਆਖੇ ਤੇ ਉਸ ਵੇਲੇ ਉਸ ਬੁੱਢਣ ਸ਼ਾਹ ਨੇ ਆਖਿਆ ਤੁਮਰੋ ਨਾਮ ਸੁਣਨ ਚਿਤ ਚਾਹੂ, ਕਿ ਤੁਹਾਡਾ ਕੀ ਨਾਂ ਹੈ? ਮੈਂ ਚਾਹ ਕਰਦਾ ਹਾਂ ਕਿ ਮੈਨੂੰ ਪਤਾ ਲੱਗੇ ਕਿ ਤੁਹਾਡਾ ਕੀ ਨਾਂ ਹੈ।
ਗੁਰੂ ਰੁਖ ਲਖਿਓ ਭਣੈ ਮਰਦਾਨਾ, ਇਹ ਜਗ ਗੁਰੂ ਸ੍ਰੀ ਨਾਨਕ ਜਾਨਾ।
ਸਤਿਗੁਰੂ ਜੀ ਤੇ ਚੁੱਪ ਰਹਿ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਜੀ ਦਾ ਰੁਖ ਜਾਣ ਕੇ ਮਰਦਾਨੇ ਨੇ ਅੱਗੋਂ ਆਖਿਆ ਇਹ ਜਗ ਗੁਰੂ ਸ੍ਰੀ ਨਾਨਕ ਜਾਨਾ, ਇਹ ਜਗਤ ਦੇ ਗੁਰੂ ਨੇ, ਦੁਨੀਆਂ ਦੇ ਗੁਰੂ ਨੇ, ਤੇ ਉਹ ਸੰਤ ਨੂੰ ਕਹਿੰਦੇ ਨੇ ਬੁੱਢਣ ਸ਼ਾਹ ਨੂੰ, ਇਹਨਾਂ ਦਾ ਨਾਂ ਗੁਰੂ ਨਾਨਕ ਹੈ।
ਜਿਸ ਕੋ ਚਾਹਤ ਕੁਛ ਉਪਦੇਸ਼ਾ, ਤਿਸ ਕੇ ਨਿਕਟ ਜਾਤ ਜਗ ਤੇਸ਼ਾ।
ਨਾਲ ਹੀ ਮਰਦਾਨੇ ਨੇ ਬੁੱਢਣ ਸ਼ਾਹ ਨੂੰ ਆਖਿਆ ਜਿਹਨੂੰ ਕੋਈ ਆਪਣਾ ਉਪਦੇਸ਼ ਦੇਣਾ ਚਾਹੁੰਦੇ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਕੋਲ ਹੀ ਆਉਂਦੇ ਨੇ, ਮੰਨੋ ਕਿ ਤੈਨੂੰ ਉਪਦੇਸ਼ ਦੇਣ ਦੇ ਵਾਸਤੇ ਆਏ ਨੇ, ਇਸੇ ਕਰਕੇ ਇੱਥੇ ਪਹੁੰਚੇ।
ਸੁਣਤ ਨਾਮ ਪਾਇਨ ਪਰ ਪਰਿਓ, ਕਹਿਓ ਕਿ ਮੋਹੇ ਨਿਹਾਲ ਅਬ ਕਰਿਓ।
ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ
ਬੁੱਢਣ ਸ਼ਾਹ ਨੇ ਸੁਣਿਆ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗਿਆ ਤੇ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੁਹਾਡਾ ਦਰਸ਼ਨ ਕਰਕੇ ਨਿਹਾਲ ਹੋ ਗਿਆ। ਸੁਣਤ ਹੋ ਤੋ ਜਸ ਰਾਵਰ ਕੇਰਾ, ਮਿਲਬੇ ਚਹਿਤ ਚਹਿਤ ਚਿਤ ਮੇਰਾ। ਬੁੱਢਣ ਸ਼ਾਹ ਨੇ ਉਸ ਵੇਲੇ ਸਤਿਗੁਰਾਂ ਨੂੰ ਆਖਿਆ ਸੀ ਕਿ ਤੁਹਾਡਾ ਨਾਮ ਬੜਾ ਸੁਣਿਆ ਹੋਇਆ ਸੀ, ਤੁਹਾਡਾ ਜਸ ਬੜਾ ਸੁਣਿਆ ਸੀ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ, ਮੇਰਾ ਬੜਾ ਚਿੱਤ ਕਰਦਾ ਸੀ, ਤੇ ਉਸ ਚਿੱਤ ਦੀ ਆਸ ਨੂੰ ਤੁਸੀਂ ਅੱਜ ਪੂਰਿਆਂ ਕਰ ਦਿੱਤਾ। ਮਨ ਕੀ ਜਾਨ ਆਣ ਅਬ ਮਿਲੇ, ਕਰੇ ਅਧਿਕ ਤਪ ਸੇ ਫਲ ਫਲੇ। ਕਹਿੰਦਾ ਕਿ ਮੇਰੇ ਮਨ ਦੀ ਜਾਣ ਕੇ ਤੁਸੀਂ ਆਣ ਕੇ ਮੈਨੂੰ ਮਿਲੇ ਹੋ, ਆਪਣਾ ਪਵਿੱਤਰ ਦਰਸ਼ਨ ਦਿੱਤਾ ਹੈ। ਕਰੇ ਅਧਿਕ ਤਪ ਸੇ ਫਲ ਫਲੇ। ਅੱਜ ਮੈਨੂੰ ਲੱਗਦਾ ਕਿ ਜਿੰਨੇ ਮੈਂ ਤਪ ਕੀਤੇ ਨੇ ਨਾ, ਉਹ ਸਫਲ ਹੋ ਗਏ। ਅਬ ਮਮ ਹੋਏ ਗਇਓ ਕਲਿਆਣ, ਦਰਸ਼ਨ ਦੀਨ ਸਦਇਆ ਨਿਧਾਨ। ਬੁੱਢਣ ਸ਼ਾਹ ਨੇ ਆਖਿਆ, ਅਬ ਮਮ ਹੋਏ ਗਇਓ ਕਲਿਆਣ, ਹੁਣ ਮੇਰਾ ਕਲਿਆਣ ਹੋ ਗਿਆ ਹੈ, ਹੁਣ ਮੈਂ ਕਿਰਤਾਰਥ ਹੋ ਗਿਆ ਹਾਂ ਤੁਹਾਡਾ ਦਰਸ਼ਨ, ਕਿਉਂਕਿ ਦਇਆ ਦੇ ਖਜ਼ਾਨੇ ਮੈਂ ਕਰ ਲਏ। ਇਤੇ ਆਦਿਕ ਤਬ ਬਿਨੈ ਬਖਾਨੀ, ਸ੍ਰੀ ਨਾਨਕ ਬੋਲੇ ਸੁਭ ਬਾਣੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੁਰਦਿੱਤੇ ਨੂੰ ਕਹਿੰਦੇ ਨੇ, ਇਸ ਤਰ੍ਹਾਂ ਦੀ ਬੇਨਤੀ ਬੁੱਢਣ ਸ਼ਾਹ ਨੇ ਉਸ ਵੇਲੇ ਸਤਿਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਕੀਤੀ ਸੀ, ਤੇ ਫਿਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਗੁਰਦਿੱਤਿਆ ਉਹਨਾਂ ਨੂੰ ਇੰਜ ਆਖਿਆ ਸੀ, ਵਾਹਿਗੁਰੂ ਸਿਮਰੋ ਲਿਵ ਲਾਈ, ਤਨ ਹੰਤਾ ਕਉ ਦੇਹ ਉਠਾਈ। ਉਹਨਾਂ ਨੇ ਆਖਿਆ ਸੀ ਕਿ ਵਾਹਿਗੁਰੂ ਨਾਮ ਦਾ ਜਾਪ ਕਰਿਆ ਕਰ, ਸੁਰਤੀ ਨੂੰ ਜੋੜ ਕੇ ਟਿਕਾ ਕੇ, ਇਸ ਜਾਪ ਜਪਣ ਦੇ ਨਾਲ ਤੇਰੇ ਤਨ ਦੀ ਹੰਤਾ ਦੂਰ ਚਲੀ ਜਾਏਗੀ। ਮਾਣੀ ਇੰਦਰੀਏ ਸਬੰਧ ਜੇ ਹੋਣ, ਇਹ ਬੰਧਨ ਜਾਨੋ ਦੁੱਖ ਜੋਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਮਨ ਤੇ ਇੰਦਰੀਆਂ ਦਾ ਜਿਹੜਾ ਸੰਬੰਧ ਹੋਣਾ ਹੈ ਨਾ, ਇਹ ਬੰਧਨ ਜਾਨੋ ਦੁੱਖ ਜੋਨਾ, ਇਹ ਮਾਨੋ ਕੇ ਦੁੱਖਾਂ ਦਾ ਕਾਰਨ ਹੈ, ਜੂਨੀਆਂ ਦੇ ਦੁੱਖ ਦੇਣ ਦੇ ਵਾਲਾ ਹੈ। ਮਨ ਠਹਿਰਾਵੋ ਹਿਰਦੈ ਮਝਾਰ, ਨਹੀਂ ਸਬੰਧ ਇੰਦਰੀਆਂ ਸੰਗ ਧਾਰ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਮਨ ਨੂੰ ਠਹਿਰਾਉਣਾ ਚਾਹੀਦਾ ਹਿਰਦੇ ਦੇ ਵਿੱਚ, ਨਹੀਂ ਸਬੰਧ ਇੰਦਰੀਆਂ ਸੰਗ ਧਾਰ। ਮਨ ਦਾ ਜਿਹੜਾ ਸੰਬੰਧ ਹੈ ਨਾ, ਉਹ ਇੰਦਰੀਆਂ ਦੇ ਨਾਲ ਜੋੜਨਾ ਨਹੀਂ ਚਾਹੀਦਾ। ਕੂਰਮ ਸਮੇਂ ਇਕੱਠੋ ਹੋਏ ਰਹੇ, ਨਹੀਂ ਉਥਤ ਇੰਦਰੀਆਂ ਸੰਗ ਲਹੇ। ਭਾਵ ਕੇ ਕੱਛੂ ਦੇ ਵਾਂਗ ਮਨ ਇਕੱਠਾ ਹੋਣਾ ਚਾਹੀਦਾ ਹੈ, ਇੰਦਰੀਆਂ ਦਾ ਸੰਗ ਲੈ ਕੇ ਮਨ ਕਦੇ ਉਥਾਨ ਨਾ ਹੋਵੇ। ਇਤੋ ਭੇਦ ਲਖ ਸਾਧੋ ਧਿਆਨ, ਤਿਸ ਕੋ ਮੁਕਤ ਰੂਪ ਪਹਿਚਾਨ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਇਨ੍ਹਾਂ ਭੇਦ ਕਰਕੇ ਤਪ ਦੀ ਸਾਧਨਾ ਕਰ, ਧਿਆਨ ਨੂੰ ਧਾਰਨ ਕਰ, ਤਿਸ ਕੋ ਮੁਕਤ ਰੂਪ ਪਹਿਚਾਨ। ਅਵਸਥਾ ਜਦੋਂ ਇਸ ਤਰ੍ਹਾਂ ਦੀ ਬਣ ਜਾਏਗੀ ਤੇ ਫਿਰ ਮਾਨੋ ਕੇ ਮੁਕਤੀ ਦੀ ਪਹਿਚਾਨ। ਸੁਣ ਸਤਿਗੁਰ ਤੇ ਬ੍ਰਿਤੀ ਟਿਕਾਈ, ਬੁੱਢਣ ਸ਼ਾਹ ਸਮਾਧ ਲਗਾਈ। ਉਸੇ ਵੇਲੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬ੍ਰਿਤੀ ਨੂੰ ਟਿਕਾਇਆ ਬੁੱਢਣ ਸ਼ਾਹ ਨੇ ਤੇ ਸਮਾਧੀ ਲਾ ਲਈ। ਜਬ ਬੈਠੇ ਜੁਗ ਜਾਮ ਬਿਤਾਏ, ਬਾਲੇ ਕਹਿ ਕਰ ਲੀਨ ਜਗਾਏ। ਜਦੋਂ ਦੋ ਪਹਿਰ ਇਸੇ ਤਰੀਕੇ ਦੇ ਨਾਲ ਸਮਾਧੀ ਦੇ ਵਿੱਚ ਬਤੀਤ ਹੋ ਗਏ ਤੇ ਫਿਰ ਬਾਲੇ ਨੂੰ ਹੁਕਮ ਕਰਕੇ ਬੁੱਢਣ ਸ਼ਾਹ ਦੀ ਸਮਾਧੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਖੁਲਵਾਈ। ਜਬ ਸੁਧ ਭਾਈ ਚਰਨ ਗੁਰ ਗਹੇ, ਰਾਖੋ ਸੰਗ ਜੋੜ ਕਰ ਕਹੇ। ਜਦੋਂ ਬੁੱਢਣ ਸ਼ਾਹ ਹੋਸ਼ ਦੇ ਵਿੱਚ ਆਇਆ, ਸਤਿਗੁਰਾਂ ਦੇ ਚਰਨ ਉਸ ਨੇ ਫੜੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਕਿਰਪਾ ਕਰਕੇ ਸੱਚੇ ਪਾਤਸ਼ਾਹ ਹੁਣ ਤੁਸੀਂ ਆਪਣੇ ਨਾਲ ਹੀ ਮੈਨੂੰ ਰੱਖੋ। ਤੁਮ ਪ੍ਰਤਾਪ ਤੇ ਮਨ ਟਿਕ ਗਇਓ, ਤਨਕ ਭੇਦ ਸੁਣ ਸਭ ਕਿਛ ਪਇਓ। ਬੁੱਢਣ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਤੁਹਾਡੇ ਤਪ ਦੇ ਪ੍ਰਤਾਪ ਦੇ ਨਾਲ ਹੁਣੇ ਮੇਰਾ ਮਨ ਟਿਕ ਗਿਆ ਸੀ, ਤਨਕ ਭੇਦ ਸੁਣ ਸਭ ਕਿਛ ਪਇਓ। ਛੋਟਾ ਜਿਹਾ ਤੁਸੀਂ ਭੇਦ ਦੱਸਿਆ ਤੇ ਮੈਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ। ਅੰਮ੍ਰਿਤ ਬਚਨ ਸੁਣੇ ਬਿਖ ਦ੍ਵੈਤ, ਦੂਰ ਕਰੀ ਵੱਡ ਸੰਕਟ ਹੈਤ। ਉਸ ਨੇ ਆਖਿਆ ਕਿ ਤੁਹਾਡੇ ਅੰਮ੍ਰਿਤ ਵਰਗੇ ਬਚਨ ਸੁਣੇ ਨੇ, ਸਾਰੀ ਜਿਹੜੀ ਜ਼ਹਿਰ ਵਰਗੀ ਦੁਆਤ ਹੈ ਉਹ ਦੂਰ ਚਲੀ ਗਈ ਹੈ, ਜਿਹਦੇ ਕਾਰਨ ਸਾਰੇ ਵੱਡੇ ਸੰਕਟ ਪੈਦਾ ਹੁੰਦੇ ਨੇ।
ਤਿਆਗਿਓ ਜਾਇ ਨਾ ਸੰਗ ਤੁਮਾਰਾ, ਤਬ ਸ੍ਰੀ ਸਤਿਗੁਰ ਬਾਕ ਉਚਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੁਰਦਿੱਤੇ ਨੂੰ ਕਹਿੰਦੇ ਨੇ ਕਿ ਬੁੱਢਣ ਸ਼ਾਹ ਨੇ ਸਤਿਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੁਣ ਮੈਂ ਤੁਹਾਡੇ ਸਾਥ ਨੂੰ ਸੰਗ ਨੂੰ ਛੱਡ ਨਹੀਂ ਸਕਦਾ। ਉਸ ਵੇਲੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਬੁੱਢਣ ਸ਼ਾਹ ਨੂੰ ਇੰਜ ਹੁਕਮ ਕੀਤਾ ਸੀ, ਅਬ ਤੁਬ ਕਾਜ ਗਯੋ ਸਭ ਹੋਏ, ਬੈਠੋ ਮਨ ਸਤ ਨਾਮ ਪਰੋਏ। ਸਤਿਗੁਰੂ ਨਾਨਕ ਨੇ ਆਖਿਆ ਸੀ ਕਿ ਤੇਰਾ ਸਾਰਾ ਜਿਹੜਾ ਕਾਰਜ ਹੈ ਨਾ ਉਹ ਹੁਣ ਪੂਰਾ ਹੋ ਗਿਆ, ਤੂੰ ਇੱਥੇ ਹੀ ਬੈਠਾ ਰਹਿ ਸੱਚੇ ਨਾਮ ਦੇ ਵਿੱਚ ਆਪਣੇ ਮਨ ਨੂੰ ਪਰੋ ਕੇ।
ਅਦ ਕਿਆਰ ਬਲ ਤੇਰੀ ਹੈ, ਚਿਰੰਕਾਲ ਹਮ ਪਾਛੈ ਰਹਿ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬੁੱਢਣ ਸ਼ਾਹ ਨੂੰ ਆਖਿਆ ਸੀ ਕਿ ਹੇ ਬੁੱਢਣ ਸ਼ਾਹ, ਤੇਰੀ ਬਹੁਤ ਲੰਮੀ ਉਮਰ ਹੈ, ਮੇਰੇ ਜਾਣ ਤੋਂ ਪਿੱਛੋਂ ਮੇਰੇ ਸਰੀਰ ਛੱਡਣ ਤੋਂ ਬਾਅਦ ਵੀ ਤੂੰ ਬਹੁਤਾ ਚਿਰ ਦੁਨੀਆਂ ਦੇ ਉੱਤੇ ਰਵੇਂਗਾ।
ਤਬ ਲੋ ਛਟਮ ਸਰੂਪ ਹਮਾਰੋ, ਪ੍ਰਾਣ ਅੰਤ ਤਨ ਹੋਏ ਤਿਹਾਰੋ।
ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ ਸੀ ਕਿ ਉਸ ਵੇਲੇ ਜਦੋਂ ਮੈਂ ਛੇਵੀਂ ਜਗ੍ਹਾ ਦੇ ਉੱਤੇ ਹੋਵਾਂਗਾ ਉਸ ਵੇਲੇ ਬੁੱਢਣ ਸ਼ਾਹ ਤੇਰੇ ਸਰੀਰ ਦਾ ਅੰਤ ਹੋਵੇਗਾ, ਉਨ੍ਹਾਂ ਚਿਰ ਜਿਉਂਦਾ ਰਹੇਗਾ।
ਇਮ ਸੁਣ ਬਿਸਮਿਓ ਬੂਝਣ ਲਾਗਾ, ਮੈਂ ਕਿਮ ਲਖੋ ਧਰੇ ਅਨੁਰਾਗਾ।
ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਬੁੱਢਣ ਸ਼ਾਹ ਬੜਾ ਹੈਰਾਨ ਹੋਇਆ ਤੇ ਫਿਰ ਉਹਨੇ ਸਤਿਗੁਰਾਂ ਨੂੰ ਪੁੱਛਿਆ, ਕਹਿੰਦਾ ਮੈਂ ਕਿਮ ਲਖੋ ਧਰੇ ਅਨੁਰਾਗਾ, ਮੈਂ ਕਿਸ ਤਰ੍ਹਾਂ ਤੁਹਾਨੂੰ ਜਾਣ ਸਕਾਂਗਾ ਕਿ ਤੁਸੀਂ ਹੀ ਗੁਰੂ ਨਾਨਕ ਹੋ ਛੇਵੇਂ ਰੂਪ ਦੇ ਵਿੱਚ।
ਤਬ ਸਤਿਗੁਰ ਨੇ ਪਤੇ ਬਤਾਏ, ਰਹੋ ਪ੍ਰਤੀਖਤ ਦੇਉ ਸੁਣਾਏ।
ਗੁਰਦਿੱਤੇ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਤੇ ਦਿੱਤੇ ਸਨ, ਨਿਸ਼ਾਨੀਆਂ ਦੱਸੀਆਂ ਸਨ ਕਿ ਜਦੋਂ ਇਹ ਨਿਸ਼ਾਨੀਆਂ ਪੂਰੀਆਂ ਹੋਣਗੀਆਂ ਤੇ ਬੁੱਢਣ ਸ਼ਾਹ ਤੂੰ ਸਮਝ ਲੈਣੀ ਕਿ ਅਸੀਂ ਛੇਵੇਂ ਰੂਪ ਦੇ ਵਿੱਚ ਆ ਗਏ ਹਾਂ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਦਿੱਤੀਆਂ, ਕਿਹੜੇ ਕਿਹੜੇ ਪਤੇ ਦੱਸੇ ਨੇ। ਉਹ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਦੱਸਣਗੇ ਉਹ ਮੈਂ ਕੱਲ ਦੇ ਪ੍ਰਸੰਗ ਦੇ ਵਿੱਚ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।